ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਭਾਈ ਬਿਸੰਬਰ ਦਾਸ ਨੂੰ ਉਪਦੇਸ਼ ਦਿੰਦਿਆਂ ਅਰਦਾਸਾਂ ਬਾਰੇ ਦੱਸਿਆ ਹੈ। 101 ਅਰਦਾਸਾਂ ਸਤਿਗੁਰੂ ਜੀ ਨੇ ਮੁੱਖੋਂ ਉਚਾਰੀਆਂ ਹਨ, ਕਿਹੜੇ ਕਿਹੜੇ ਸਮੇਂ, ਕਦੋਂ ਔਰ ਕਿਹੋ ਜਿਹੀ ਪਰਿਸਥਿਤੀ ਵਿੱਚ ਕਿਵੇਂ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ, ਉਹ ਅਰਦਾਸਾਂ ਦੇ ਪ੍ਰਕਾਰ ਮਹਾਰਾਜ ਕਲਗੀਧਰ ਜੀ ਨੇ ਦੱਸੇ ਹਨ। ਘਰ ਦੀ ਆਰੰਭਤਾ ਕਰਨੀ ਹੈ, ਖੇਤਾਂ ਵਿੱਚ ਬੀਜ ਬੀਜਣਾ ਹੈ, ਬਾਗਾਂ ਦੇ ਹਰੇ ਭਰੇ ਦੀ ਅਰਦਾਸ ਬੇਨਤੀ ਕਰਨੀ ਹੈ, ਕਿਸੇ ਵੀ ਕਾਰਜ ਵਾਸਤੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰਨੀ ਕਿ ਕਾਰਜ ਰਾਸ ਹੋਵੇ, ਕਿਉਂ ਸਤਿਗੁਰੂ ਜੀ ਨੇ ਅਰਦਾਸਾਂ ਦਾ ਜ਼ਿਕਰ ਕੀਤਾ। ਤਕਰੀਬਨ 59 ਅਰਦਾਸਾਂ ਆਪਾਂ ਪਿੱਛੇ ਸਰਵਣ ਕੀਤੀਆਂ ਹਨ, ਆਓ ਅਗਲੇਰੀਆਂ ਅਰਦਾਸਾਂ ਜੋ ਕਲਗੀਧਰ ਸਵਾਮੀ ਜੀ ਦੱਸ ਰਹੇ ਨੇ ਸਰਵਣ ਕਰੀਏ। ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ 60 ਅਰਦਾਸਾ ਮੰਗਲੀ ਦੀਨ ਬਿਸ਼ੰਬਰ ਸਿੱਖ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਬਿਸੰਬਰ ਦਾਸ ਜੀ, 60 ਅਰਦਾਸਾਂ ਅਸੀਂ ਤੁਹਾਨੂੰ ਪਿੱਛੇ ਦੱਸੀਆਂ ਨੇ, ਇਹ ਸਭ ਮੰਗਲ ਰੂਪ ਨੇ, ਕਿਉਂਕਿ ਜਦੋਂ ਸਿੱਖ ਗੁਰੂ ਚਰਨਾਂ 'ਚ ਅਰਦਾਸ ਕਰਦਾ ਤੇ ਉਸ ਅਰਦਾਸ ਨਾਲ ਸਿੱਖ ਦੇ ਅੰਦਰ ਮੰਗਲ ਵਰਤਦਾ। ਮੰਗਲ ਕੀ ਹੁੰਦਾ? ਮੰਗਲ ਦਾ ਮਤਲਬ ਹੁੰਦਾ ਖੁਸ਼ੀ। ਇਹ ਸਾਰੀਆਂ 60 ਅਰਦਾਸਾਂ ਜੋ ਪਿੱਛੇ ਦੱਸੀਆਂ ਹਨ, ਇਹ ਸਾਰੀਆਂ 60 ਦੀਆਂ 60 ਅਰਦਾਸਾਂ ਮੰਗਲਮਈ ਅਰਦਾਸਾਂ ਹਨ।
ਤੋਹੇ ਭਾਵ ਜੈ ਸੋ ਫਲਿਓ ਐਸਾ ਸਿੱਖ ਨ ਦੇਖ।
ਭਾਈ ਬਿਸੰਬਰ ਦਾਸ ਜੀ, ਜੋ ਤੁਹਾਡੇ ਹਿਰਦੇ 'ਚ ਭਾਵਨਾ ਫਲੀਭੂਤ ਹੋਈ ਹੈ, ਤੁਹਾਡੇ ਅੰਦਰ ਜਿਹੜਾ ਸਿੱਖੀ ਦਾ ਭਾਵ ਹੈ ਦੱਖਣ ਦਿਸ਼ਾ ਵਿੱਚ, ਕਿਉਂਕਿ ਭਾਈ ਬਿਸੰਬਰ ਦਾਸ ਜੀ ਉਜੈਨ ਨਗਰ ਤੋਂ ਆਏ ਸੀ ਮਹਾਰਾਜ ਜੀ ਦੇ ਚਰਨਾਂ 'ਚ ਦੱਖਣ ਦਿਸ਼ਾ 'ਚੋਂ। ਮਹਾਰਾਜ ਜੀ ਕਹਿੰਦੇ, ਪੂਰੀ ਦੱਖਣ ਦਿਸ਼ਾ ਵਿੱਚ ਤੁਹਾਡੇ ਵਰਗੀ ਭਾਵਨਾ ਵਾਲਾ ਕੋਈ ਦੂਸਰਾ ਸਿੱਖ ਸਾਨੂੰ ਨਜ਼ਰ ਨਹੀਂ ਆਉਂਦਾ। ਇਹਦੀ ਭਾਵਨਾ ਮਹਾਰਾਜ ਕਲਗੀਧਰ ਪਾਤਸ਼ਾਹ ਜਿਹੜੇ ਸਿੱਖ ਨੂੰ ਕਹਿ ਰਹੇ ਹੈ ਕਿ ਤੁਹਾਡੇ ਵਰਗਾ ਸਿੱਖ ਸਾਨੂੰ ਪੂਰੀ ਦੱਖਣ ਦਿਸ਼ਾ ਵਿੱਚ ਦੂਸਰਾ ਨਜ਼ਰ ਨਹੀਂ ਆਉਂਦਾ। ਇੱਥੋਂ ਅੰਦਾਜ਼ਾ ਲਾ ਸਕਦੇ ਹਾਂ ਵੀ ਭਾਈ ਬਿਸੰਬਰ ਦਾਸ ਜੀ ਕਿੱਡੀ ਉੱਚੀ ਖੇਡ ਦੇ ਮਾਲਕ ਸਨ, ਜਿਨ੍ਹਾਂ ਦੀ ਵਡਿਆਈ ਖੁਦ ਕਲਗੀਆਂ ਵਾਲੇ ਪਾਤਸ਼ਾਹ ਆਪ ਆਪਣੇ ਮੁੱਖੋਂ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ, ਤੁਹਾਡੇ ਵਰਗੀ ਭਾਵਨਾ ਵਾਲਾ ਸਿੱਖ ਸਾਨੂੰ ਪੂਰੀ ਦੱਖਣ ਦਿਸ਼ਾ ਵਿੱਚ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ।
61ਵੀਂ ਮਨ ਸਾਲ ਹੋਏ ਮੇਰਾ।
ਮਹਾਰਾਜ ਜੀ 61ਵੀਂ ਅਰਦਾਸ ਦੱਸਦੇ ਕਿ ਇਹ ਜਿਹੜਾ ਬਨ ਹੈ, ਮਨ ਸਾਲ ਹੋਏ ਮੇਰ ਤੁਮ ਰੱਖੋ
ਜਗ ਜੇਰ।
ਕਹਿੰਦੇ ਇਹ ਮਨ ਜੇ ਕਿਤੇ ਡਾਵਾਂ ਡੋਲ ਹੋਣ ਲੱਗੇ, ਯਾਨੀ ਕਿ ਜਗਤ ਵਿੱਚ ਖਚਤ ਹੋਣ ਲੱਗੇ, ਵਿਕਾਰਾਂ ਵਿੱਚ ਡਿੱਗਣ ਲੱਗੇ, ਤਾਂ ਉਦੋਂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਸਤਿਗੁਰੂ ਜੀ ਕਿਰਪਾ ਕਰੋ, ਸਾਡੇ ਇਸ ਮਨ ਨੂੰ ਆਪਣੇ ਟਾਰਸ ਬਖਸ਼ੋ, ਆਪਣੇ ਨਾਮ ਦਾ ਆਸਰਾ, ਆਪਣੇ ਨਾਮ ਦੀ ਟੇਕ ਸਾਡੇ ਮਨ ਨੂੰ ਬਖਸ਼ੋ ਮਹਾਰਾਜ, ਜਿਹਦੇ ਨਾਲ ਅਸੀਂ ਇਹ ਸਾਰਾ ਜਗਤ ਆਪਣੇ ਜੇਰ ਆਪਣੇ ਅਧੀਨ ਕਰ ਸਕੀਏ।
62 ਗੁਰਪਗ ਬਿਸਰਾਮ ਠਹਿਰੇ ਮਨ ਧਿਆਨ।
62ਵੀਂ ਅਰਦਾਸ ਇਹ ਦੱਸਦੇ ਆ ਵੀ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਮਹਾਰਾਜ ਸਾਡੇ ਮਨ ਵਿੱਚ ਆਪ ਜੀ ਦੇ ਚਰਨਾਂ ਦਾ ਧਿਆਨ ਬਣ ਆਵੇ, ਸਾਡੇ ਹਿਰਦਿਆਂ ਵਿੱਚ ਆਪ ਜੀ ਦੇ ਚਰਨਾਂ ਦਾ ਧਿਆਨ ਬਣ ਆਵੇ, ਯਾਨੀ ਕਿ ਗੁਰੂ ਦੇ ਧਿਆਨ ਦੀ ਅਰਦਾਸ ਕਰਨੀ। ਜਿਵੇਂ ਪਾਤਸ਼ਾਹ ਦਾ ਬਾਣੀ ਦਾ ਮਹਾਂਵਾਕ ਆਪਾਂ ਪੜ੍ਹਦੇ ਸੁਣਦੇ ਹਾਂ, ਗੁਰ ਕੀ ਬੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ ਦਾ ਧਿਆਨ ਆਪਣੇ ਹਿਰਦੇ 'ਚ ਕਰਨਾ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ 'ਚ ਧਾਰਨਾ, ਅਤੇ ਧਿਆਨ ਬਣ ਜਾਵੇ, ਧਿਆਨ ਇਕਾਗਰ ਹੋ ਜਾਵੇ, ਉਹਦੇ ਲਈ ਗੁਰੂ ਚਰਨਾਂ 'ਚ ਅਰਦਾਸ ਕਰਨੀ। ਇਹ 62ਵੀਂ ਅਰਦਾਸ ਦੱਸੀ ਹੈ ਕਿ ਮਹਾਰਾਜ ਸਾਡੇ ਹਿਰਦਿਆਂ 'ਚ ਆਪ ਜੀ ਦੇ ਚਰਨਾਂ ਦਾ ਧਿਆਨ ਬਣ ਆਵੇ, आप जी दा सोना स्वरूप साढ़े हृदय विच वस जावे।
त्रेहठी तरन की तरनाए सतगुर सहाए।
त्रेहठवीं अरदास के जदों बच्चे जवान हो जान, पर जवानी दी अवस्था च होण, उदो महाराज जी दे चरणा च अरदास करनी के महाराज ये जवानी दा बल बड़ा मूह ताणा हुंदा, कृपा करियो इस जवान दी जवानी आप जी ने अपने पैरे च रखनी के संभल के जीवन बतीत करे। नहीं तां बहुत सारियां जवानियां गर्क हो जांदियां हन। ज्ञानी संत सिंह जी मस्कीन वो महापुरख बचन करया करदे सन कि जवानी हड़ दे पानी वांगू है, जे तां बन मार के रख लईए तां पानी कम आउंदा, पर जे इहनू बन मार के ना रोकिया जाए तो यही हड़ दा पानी जिथे अपने आप दा नुकसान करदा उत्थे दूजियां दा भी नुकसान करदा। इसे तरह ये जवानी नू सतगुरु जी दे शब्द दा बंद मार के रखिए ते जवानी लोकां लई संसार लई समाज लई अपने धर्म लई सहायक हुंदी है, लाहेवंद हुंदी है। ते जे इस जवानी दे हड़ नू गुरु दे शब्द दा बंद ना मारीए ते जिथे बड़े बड़े जवान आप गर्क हुंदे आ उत्थे अपने नाल होर भी कईआं नू लै डुबदे। तो जवानी दी अवस्था विच गुरु चरणा च अरदास करनी एक तां ये भाव है। दूजा भाव यह है कि सारयां दे शरीरां ते जवानी आउंदी नौजवानां नूं, जदों शरीर ते जवानी दा पहरा आउण लगे महाराज जी दे चरणा च अरदास करे कि सतगुरु जी ये जवानी अपने लेखे च लायो, माड़े भैड़े संग तों बचायो। कलगियां वाले पातशाह जी ने बड़े सुंदर बचन लिखे है, कहिंदे एक तां जवानी दा बल होवे नशा, दूजा चार पैसे होण उहदा नशा होवे, तीजा चंगी कुल दा नशा होवे, ते फिर चौथा तुहाडे कोल कोई रुतबा होवे स्टेटस होवे उहदा नशा, ते पंजवां उत्तों कोई होर नशा कर ले शराब जां होर कोई भैड़ा नशा। कहिंदे इन्हां नशियां विच खचत होए बंदे नूं रब ही बचावे तां बचे, नहीं तां बच नहीं सकदा। बचे बचावै राम। महाराज गुरु नानक साहब भाई बरदाना जी दे समेत एक दिन तुरे जा रहे भाई बाला जी भी नाल। एक नौजवान घोड़े दी काठी ते बैठा सवार होया ते कमर कस्से च उहने कटार पाई हुई, ते जवानी दे नशे विच घोड़ा भी बड़ा जवान, ते बैठा बैठा घोड़े ते जदों घोड़ा तोर के भाई मरदाने दे कोलों दी लंघन लगा ते जोर नाल भाई मरदाने नूं ठुड्डा मारिया ते अगे नूं लंघ गया। भाई साहब कहण लगे महाराज गुरु नानक साहब नूं पातशाह मैं तां इहदा कुछ बिगाड़िया नहीं, इह मैनूं किहड़ी गल्ले ठुड्डा मार के गया। पातशाह कहिंदे तूं नहीं बिगाड़िया, जिहड़ी इहदे ते जवानी आई आ जवानी ने इहनूं बिगाड़िया होया। पातशाह ने उत्थे बचन उचारण किया, कबर कटारा बंकड़ा, बंके का सवार, गर्भ न कीजा नानका मत सिर आवै पार। ये बचन उचारिया ही सी सतगुरां ने कि इन्ने नूं घोड़ा त्रभकिया डिग पिया, ये धौण भरने जमीन ते डिगा ते इहदी गर्दन वाली जिहड़ी हड्डी आ टुट गई ते नाल ही चाले पा गया। पातशाह कहिंदे दसो भला ਕਿਹੜੀ ਚੀਜ਼ ਦਾ ਮਾਣ ਕਰਦਾ ਸੀ ਬੰਦਾ ਇਸ ਜਵਾਨੀ ਦਾ ਜਿਹਦਾ ਪਤਾ ਨਹੀਂ ਕਿਹੜੇ ਵੇਲੇ ਸਮਾਪਤ ਹੋ ਜਾਏ। ਤੋ ਅਕਸਰ ਜਵਾਨੀ ਦੇ ਪਹਿਰੇ ਵਿੱਚ ਜਿਹਨਾਂ ਦੇ ਤਨ ਤੇ ਜਵਾਨੀ ਆਉਂਦੀ ਉਹ ਹੰਕਾਰ ਵਿੱਚ ਆ ਜਾਂਦੇ ਆ, ਉਹ ਕਹਿੰਦੇ ਸਾਡੇ ਵਰਗਾ ਕੋਈ ਹੈ ਹੀ ਨਹੀਂ ਦੂਸਰਾ। ਇਸ ਕਰਕੇ ਆਪਣੇ ਗੁਰੂ ਦੇ ਚਰਨਾਂ ਚ ਅਰਦਾਸ ਕਰਨੀ ਕਿ ਮਹਾਰਾਜ ਇਹ ਤਨ ਤੇ ਜਿਹੜੀ ਜਵਾਨੀ ਦਾ ਪਹਿਰਾ ਆਪ ਜੀ ਨੇ ਬਖਸ਼ਿਸ਼ ਕੀਤਾ ਇਹ ਸਦਾ ਨਹੀਂ ਰਹਿਣਾ, ਕਿਰਪਾ ਕਰੋ ਜਵਾਨੀ ਦੇ ਇਸ ਬਲ ਨਾਲ ਅਸੀਂ ਵੱਧ ਤੋਂ ਵੱਧ ਤੁਹਾਡਾ ਭਜਨ ਕਰ ਸਕੀਏ, ਤੁਹਾਡੀ ਬੰਦਗੀ ਕਰ ਸਕੀਏ। ਸਰੀਰ ਤੇ ਜਵਾਨੀ ਦਾ ਪਹਿਰਾ ਹੋਵੇ ਭਾਵੇਂ 10 ਘੰਟੇ ਬਹਿ ਕੇ ਬਾਣੀ ਪੜ੍ਹ ਲਓ ਥਕੇਵਾ ਨਹੀਂ ਹੁੰਦਾ, ਭਾਵੇਂ 12 ਘੰਟੇ 15-15 ਘੰਟੇ ਵੀ ਸਿੰਘ ਬਹਿ ਕੇ ਬਾਣੀ ਪੜ੍ਹਦੇ ਜਵਾਨੀ ਪਹਿਰੇ 'ਚ ਸਰੀਰ 'ਚ ਬਲ ਹੁੰਦਾ, ਜਿੰਨਾ ਮਰਜ਼ੀ ਵਾਹ ਲਓ। ਬਾਣੀ ਪੜ੍ਹਨ ਵਿੱਚ ਲਾ ਲਓ, ਸੇਵਾ ਵਿੱਚ ਲਾ ਲਓ, ਸਿਮਰਨ ਵਿੱਚ ਲਾ ਲਓ। ਜਿਵੇਂ ਜਿਵੇਂ ਉਮਰ ਬੀਤਦੀ ਚਲੀ ਜਾਂਦੀ ਹੈ, ਸਰੀਰ ਦਾ ਤਾਣ ਘਟਦਾ ਚਲਿਆ ਜਾਂਦਾ। ਤੋ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਮਹਾਰਾਜ ਜਿਹੜੀ ਇਹ ਤਨ ਤੇ ਆਪ ਜੀ ਨੇ ਜਵਾਨੀ ਬਖਸ਼ੀ ਹੈ, ਆਪਣੀ ਸੇਵਾ ਵਿੱਚ ਲਾਇਓ, ਆਪਣੇ ਸਿਮਰਨ ਵਿੱਚ ਲਾ ਲਿਓ।
ਚੌਸਠੀ ਚਾਕਰ ਧਾਰਨੈ ਮਨ ਮੈਣ।
ਫਿਰ ਚੌਂਠਵੀਂ ਅਰਦਾਸ ਹੈ ਕਿ ਜਦੋਂ ਤੁਸੀਂ ਆਪਣੇ ਘਰ 'ਚ ਕੋਈ ਨੌਕਰ ਰੱਖਣਾ, ਉਦੋਂ ਅਰਦਾਸ ਕਰਨੀ। ਕੀ ਅਰਦਾਸ ਕਰਨੀ ਨੌਕਰ ਰੱਖਣ ਵੇਲੇ? ਕਿ ਮਹਾਰਾਜ ਜੀ, ਮੈਂ ਆਪਣੇ ਘਰ ਦੇ ਕੰਮ ਲਈ ਇਹ ਨੌਕਰ ਰੱਖਣ ਲੱਗਾ, ਪਰ ਇਹ ਵੀ ਤੁਹਾਡਾ ਜੀ ਹੈ, ਇਹ ਮੇਰਾ ਗੁਲਾਮ ਨਹੀਂ ਹੈ। ਨੌਕਰ ਰੱਖਣ ਲੱਗਾ ਘਰ 'ਚ, ਪਰ ਇਹ ਮੇਰਾ ਗੁਲਾਮ ਨਹੀਂ ਹੈ, ਮੈਂ ਇਹਨੂੰ ਮੁੱਲ ਨਹੀਂ ਖਰੀਦ ਲਿਆ। ਮਹਾਰਾਜ, ਮੇਰੇ ਮਨ ਵਿੱਚ ਇਹਦੇ ਪ੍ਰਤੀ ਮਨ ਮੈਣ, ਮੈਣ ਦਾ ਮਤਲਬ ਹੈ ਵੀ ਮੇਰਾ ਮਨ ਇਹਦੇ ਪ੍ਰਤੀ ਸਦਾ ਦਇਆ ਦੇ ਭਾਵ ਵਿੱਚ ਰਹੇ, ਯਾਨੀ ਕਿ ਕਠੋਰ ਨਾ ਹੋਵੇ। ਨਹੀਂ ਤਾਂ ਅਕਸਰ ਕਈ ਨੌਕਰ ਰੱਖਦੇ ਆ ਤੇ ਸੋਚਦੇ ਆ ਵੀ ਅਸੀਂ ਮੁੱਲ ਹੀ ਖਰੀਦ ਲਿਆ। ਉਹਨਾਂ ਨੌਕਰਾਂ ਨਾਲ ਦੁਰਵਿਵਹਾਰ ਕਰਨਾ, ਮਾੜੇ ਭੈੜੇ ਬੋਲ ਕਬੋਲ ਬੋਲਣੇ, ਇਹ ਯੋਗ ਨਹੀਂ ਹੈ। ਅਰਦਾਸ ਕਰਨੀ ਕਿ ਮਹਾਰਾਜ, ਪੂਰਾ ਦਿਨ ਰਹਿਣ ਦਿਨ ਰਾਤ ਮੇਰੇ ਮਨ ਦੇ ਵਿੱਚ ਇਹ ਜਿਹੜਾ ਨੌਕਰ ਮੈਂ ਘਰ 'ਚ ਰੱਖਣ ਲੱਗਾ, ਇਹਦੇ ਪ੍ਰਤੀ ਹਿਰਦਾ ਮੇਰਾ ਨਰਮ ਰਵੇ, ਮੇਰੇ ਹਿਰਦੇ ਵਿੱਚ ਇਹਦੇ ਪ੍ਰਤੀ ਦਇਆ ਦਾ ਭਾਵ ਰਵੇ, ਇਹ ਅਰਦਾਸ ਕਰਨੀ। ਇਹ 64ਵੀਂ ਅਰਦਾਸ ਮਹਾਰਾਜ ਜੀ ਨੇ ਦੱਸੀ ਹੈ ਜੀ।
65 ਅਮਾਨ ਸਚਾਏ ਸਤਿਗੁਰ ਸਹਾਏ।
65ਵੀਂ ਅਰਦਾਸ ਵੀ ਜੇ ਕਿਸੇ ਨੇ ਤੁਹਾਨੂੰ ਕੋਈ ਅਮਾਨਤ ਦਿੱਤੀ ਹੈ ਸਾਂਭਣ ਨੂੰ, ਵੀ ਇਹ ਮੇਰੀ ਰੱਖ ਛੱਡ, ਸਮਾਂ ਆਉਣ ਤੇ ਮੈਂ ਲੈ ਲੂੰ। ਜਦੋਂ ਉਹ ਅਮਾਨਤ ਰੱਖਣੀ ਹੈ, ਉਦੋਂ ਅਰਦਾਸ ਕਰਨੀ ਕਿ ਮਹਾਰਾਜ, ਇਹ ਫਲਾਣੇ ਵੀਰ ਦੀ ਮੇਰੇ ਕੋਲ ਅਮਾਨਤ ਪਈ ਹੈ, ਸੱਚੇ ਪਾਤਸ਼ਾਹ ਜੀ ਤੁਸੀਂ ਸਹਾਈ ਹੋਇਓ, ਇਹ ਅਮਾਨਤ ਮੈਂ ਸਾਂਭ ਕੇ ਰੱਖ ਸਕਾਂ। ਆਮ ਕਰਕੇ ਕਈ ਵਾਰੀ ਕਿਸੇ ਨੂੰ ਕੋਈ ਵਸਤੂ ਅਮਾਨਤ ਰੂਪ 'ਚ ਦਿੱਤੀ ਹੁੰਦੀ, ਉਹਦੇ 'ਤੇ ਲੁੱਟਮਾਰ ਕਰਨ ਦੀ ਬਿਰਤੀ ਰੱਖ ਲੈਂਦੇ। ਕਈ ਵਾਰੀ ਕਿਸੇ ਨੇ ਘਰ ਦਿੱਤਾ ਹੁੰਦਾ ਕਿਸੇ ਨੂੰ ਵੀ, ਭਾਈ ਮੈਂ ਕਿਤੇ ਬਾਹਰ ਰਹਿਣਾ, ਤੂੰ ਮੇਰੇ ਘਰ ਦੇ ਵਿੱਚ ਨਾਲੇ ਬੈਠਾ ਰਹਿ, ਨਾਲੇ ਸਾਂਭ ਛੱਡੀ। ਅਗਲਾ ਜਦੋਂ ਸਾਲ ਦੋ ਸਾਲ ਬਾਅਦ ਪਰਤਦਾ ਤੇ ਘਰ 'ਤੇ ਕਬਜ਼ਾ ਕੀਤਾ ਹੁੰਦਾ, ਕਿੱਡੀ ਮਾੜੀ ਭੈੜੀ ਬਿਰਤੀ ਹੈ ਲੋਕਾਂ ਦੀ ਭਾਈ, ਮਾੜੀ ਭੈੜੀ ਬਿਰਤੀ ਹੈ ਨਾ, ਕਿ ਕਿਸੇ ਨੇ ਅਮਾਨਤ ਦਿੱਤੀ ਸਾਂਭਣ ਵਾਸਤੇ, ਉਹਦੇ 'ਤੇ ਕਬਜ਼ੇ ਦੀ ਬਿਰਤੀ ਰੱਖ ਲੈਣੀ, ਅਗਲਾ ਫਿਰ ਲੜੀ ਜਾਵੇ ਕੇਸ। ਕਾਨੂੰਨ ਵੀ ਇਹੋ ਜਿਹੇ ਬਣਾਏ ਹੋਏ ਆ ਵੀ ਉਹ ਆਪਣੇ ਹੱਕ ਵਾਸਤੇ ਹੀ ਫਿਰ ਤੜਫਦੇ ਫਿਰਦੇ। ਕਹਿੰਦੇ ਜਦੋਂ ਕਿਸੇ ਦੀ ਅਮਾਨਤ ਤੁਹਾਨੂੰ ਰੱਖਣ ਵਾਸਤੇ ਕੋਈ ਦੇ ਦੇਵੇ, ਕੋਈ ਵੀ ਵਸਤੂ ਹੈ, ਉਹਦੇ 'ਤੇ ਅਪਣੱਤ ਨਹੀਂ ਰੱਖਣੀ ਵੀ ਇਹ ਮੇਰੀ ਹੈ, ਮਨ 'ਚ ਇਹ ਭਾਵ ਰੱਖਣਾ ਵੀ ਇਹ ਬਗਾਨੀ ਹੈ, ਅਤੇ ਜਦੋਂ ਉਹਨੇ ਆਉਣਾ ਜਿਵੇਂ ਮੈਨੂੰ ਦੇ ਕੇ ਚੱਲਿਆ, ਇੰਨ ਬਿੰਨ ਸਾਬਤ ਉਸੇ ਤਰ੍ਹਾਂ ਉਹਨੂੰ ਮੋੜਨੀ ਹੈ। ਇਹ ਅਰਦਾਸ ਕਰਨੀ ਮਹਾਰਾਜ ਜੀ ਦੇ ਚਰਨਾਂ 'ਚ, ਇਹ ਭਾਵਨਾ ਰੱਖਣੀ, ਕਿਉਂਕਿ ਪਰਾਈ ਵਸਤੂ ਗੁਰੂ ਕੇ ਸਿੱਖ ਵਾਸਤੇ ਜ਼ਹਿਰ ਦੇ ਤੁੱਲ ਹੈ। ਪਾਤਸ਼ਾਹ ਜੀ ਦੇ ਗੁਰਬਾਣੀ ਦੇ ਮਹਾਂਵਾਕ ਨੇ, ਪਰ ਧਨ ਪਰ ਦਾਰਾ ਪਰ ਹਰੀ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਹਿ ਨਿਕਟ ਵਸੈ ਨਰ ਹਰੀ। ਗੁਰਦੇਵ ਕਹਿੰਦੇ ਜਿਹੜੇ ਪਰਾਏ ਧਨ ਨੂੰ, ਪਰਾਈ ਵਸਤੂ ਨੂੰ ਔਰ ਪਰਾਈ ਇਸਤਰੀ ਦੇ ਭਾਵ ਨੂੰ ਆਪਣੇ ਹਿਰਦੇ 'ਚੋਂ ਪਰ ਹਰੀ ਤਿਆਗ ਦਿੰਦੇ ਨੇ, ਰੱਬ ਹਰ ਵੇਲੇ ਉਹਨਾਂ ਦੇ ਕੋਲ ਵਸਦਾ, ਪਰਮੇਸ਼ਰ ਉਹਨਾਂ ਦੇ ਕੋਲ ਹੀ ਰਹਿੰਦਾ। ਪਰਾਈ ਵਸਤੂ ਦੇ ਉੱਤੇ ਕਦੇ ਅਪਣੱਤ ਦਾ ਭਾਵ ਨਾ ਆਵੇ। ਇੱਥੋਂ ਤੱਕ ਮਹਾਂਪੁਰਖ ਦੱਸਦੇ ਵੀ ਕੋਈ ਬਗਾਨੀ ਵਸਤੂ ਪਈ ਹੋਵੇ ਨਾ ਰਸਤੇ ਵਿੱਚ, ਵੀ ਉਹਨੂੰ ਵੇਖ ਕੇ ਮਨ 'ਚ ਇਹ ਗਿਲਾਨੀ ਦਾ ਭਾਵ ਆਵੇ। ਕਾਂ ਗੰਦ ਖਾਂਦਾ ਨਾ, ਅਤੇ ਗੰਦ ਖਾ ਕੇ ਜਿਹੜੀ ਕਾਂ ਵਿੱਠ ਕਰਦਾ ਉਹ ਕਿੰਨੀ ਗੰਦੀ ਹੁੰਦੀ ਹੈ। ਕਹਿੰਦੇ ਕਾਂ ਦੀ ਵਿੱਠ ਵੇਖ ਕੇ ਜਿੰਨੀ ਗਿਲਾਨੀ ਆਉਂਦੀ ਹੈ, ਉਹਨੂੰ ਚੁੱਕਣ ਨੂੰ ਚਿੱਤ ਕਰਦਾ? ਕਾਂ ਦੀ ਵਿੱਠ ਨੂੰ ਵੇਖ ਕੇ ਦਿਲ ਕਰਦਾ ਵੀ ਹੱਥ 'ਚ ਫੜ ਲਈਏ, ਜੇਬ 'ਚ ਪਾ ਲਈਏ? ਕਹਿੰਦੇ ਏਦਾਂ ਪਰਾਈ ਵਸਤੂ ਕੋਈ ਪਈ ਨਜ਼ਰ ਆ ਜਾਏ, ਉਹ ਕਾਂ ਦੀ ਵਿੱਠ ਦੇ ਤੁਲ ਗੁਰੂ ਕੇ ਸਿੱਖ ਨੂੰ ਨਜ਼ਰ ਆਵੇ। ਤੂੰ ਪਰਾਈ ਵਸਤੂ ਜੇ ਕਿਸੇ ਨੇ ਅਮਾਨਤ ਵਜੋਂ ਦਿੱਤੀ ਹੈ, ਤਾਂ ਆਪਣੇ ਹਿਰਦੇ 'ਚ ਭਾਵ ਰੱਖ ਕੇ ਅਰਦਾਸ ਕਰੇ ਕਿ ਮਹਾਰਾਜ, आप जी ने सहायता रखनी अमानत रखन विच मैनू सच्यार रखना।
छे सठी अमल सुख दाए तन सुख छाए।
छियाठवीं अरदास है कि महाराज जी मैं शुभ अमलां दे विच प्रवेश होवां। शुभ अमल का मतलब चंगे काम। जदों गुरु नानक साहब नूं पुछिया भी हिंदू वड्डे ने कि मुसलमान, पातशाह कहिंदे शुभ अमलां वजों दोनों रोई। ते जे सिख शुभ अमल ना करे सिख ना रोएगा। फिर सिख वास्ते भी बचन ओने ही ने। तो गुरु के सिख ने गुरु चरणा च अरदास करनी के महाराज असी शुभ अमलां दे धारनी होईए, चंगे कर्मां दे धारनी होईए, जेडे शुभ अमल साडे तन नूं सुख देवण।
सताहठी मेठर गुरु करे सेठर।
सताहठवीं अरदास है। मेठर कहिंदे हन गरीब नूं, जेड़ा वैसे आम करके मेठर दा अर्थ कीता जांदा जेड़ा हाथी नूं घा पाण वाला काइया हुंदा ना, हाथियां नूं जेड़ा घा पाण वाला काइया उहनूं कहिंदे ने मेठर। सेठर कहिंदे ने शाहूकार नूं। कहिंदे सताहठवीं अरदास है ए गुरु साहब दे चरणां च भी जे कोई गरीब है, मेठर है यानी कि गरीब है, काइया है, निमाणा है, ते अपने गुरु दे चरणां च अरदास करे कि सतगुरु कृपा करो मेरी गरीबी दूर करके मैनूं सेठर कर दिओ, मेठर तों सेठर बना दिओ, क्योंकि पातशाह दे घर विच सारा कुछ है। रंक ते कृपा कर देण ते रंक नूं भी राजा बणाउंदिआं देरी नहीं लाउंदे, रंकां नूं भी राजे करन दी समर्था है गुरु साहब दे चरणां च। ये अरदास करे जे किसे दे घर च गरीबी दा पैर है तां गुरु साहब दे चरणां च भरोसा रख के अरदास करे, महाराज कृपा करो, दया करो, आप जी सानू मेठरां तों सेठर कर दिओ।
अठाहठी मोदी खाने मैं मुल्क मालक सुख का तालक।
अठाहठवीं अरदास है कि जदों तुहानू कोई कारदार बनाया जावे, किसे मुल्क दा मालक बनाया जावे, जां किसे मोदी खाने दा तुहानू मालक बनाया जावे, तुहाडे अधीन कीता जावे, यानी कि किसे वड्डे काम दा कारदार बनाया जावे, ता उस वेले महाराज जी दे चरणा च अरदास करे कि सतगुरु तुसी ओ सारे मुल्क दे मालक के सब कुछ तुहाडे तालक अधीन है, मेरे ते कृपा करियो कि जेड़ी जिम्मेवारी महाराज जी इस काम वास्ते मेरी लाई है मैं इनू तन देई नाल पूरी इमानदारी नाल निभा सकां। जिन्ने कारदार ने आ सरकारी दरबारे, जिन्ने आ नौकरियां पेशियां वाले ने भाई, जिथे भी कोई कारदार ही ने ना, सारे कोई नौकरी करदा उन्हां सारिआं नूं कारदार लाया होया। किसे नूं किसे कारदार, कोई बिजली महकमे विच है, कोई डाकखाने विच है, कोई बैंक दे विच है, कोई पुलिस महकमे विच है, कोई किते है, सारे आपो अपने कारदार लगे हुए है। उन्हां नूं अपने उस काम करन दी तनखाह मिलदी है। वो गुरु चरणा च अरदास करिया करन के महाराज असी जेड़े काम लई कारदार लाए होया इनू असी तन देई नाल पूरी इमानदारी दे नाल निभाईए, तां जो ए साडी किरत साडी बंदगी बन जाए। जेड़ी जेड़ी भी किरत किसे ने परमेशर ने जी नू दित्ती है ना, कोई व्यापारी है, कोई डाक्टर है, कोई इंजीनियर है, किसे भी सेवा दे विच कोई काम कर रहा, वो किरत कर रहा, किरत करदे अपने हिरदे च शुद्ध भाव रखे कि उस किरत प्रति इमानदारी दे नाल उस सेवा निभावे, लालच तो रहत हो के, तां फिर वो किरत बंदगी बन जाती है, वो किरत धंधा नहीं बनता। नहीं तां अक्सर किरत धंधा बन के रह जाती है। तो महाराज जी दे चरणा च अरदास करनी कि महाराज जेड़ी सेवा आप जी ने सानू लाई है असी इनू इमानदारी दे नाल निभाईए।
उनत्तरी दीवान मैं सिदक साबत भाव आगत।
उनत्तरवीं अरदास ये है कि किसे पढ़े विच किसे दीवान विच तुहाडी गवाही है, किसे कोर्ट च कचहरी च ਤੁਸੀਂ ਗਵਾਹੀ ਦੇਣੀ ਹੈ, ਹਾਮੀ ਭਰਨੀ ਹੈ, ਕਿਤੇ ਕਿਸੇ ਪੰਚਾਇਤ ਦੇ ਵਿੱਚ ਤੁਸੀਂ ਗਵਾਹੀ ਦੇਣੀ ਹੈ, ਤਾਂ ਉੱਥੇ ਅਰਦਾਸ ਕਰਕੇ ਜਾਣਾ ਮਹਾਰਾਜ, ਜੋ ਸੱਚ ਹੈ ਉਹ ਸੱਚ ਕਹਿਣ ਤੋਂ ਮੇਰਾ ਸਿਦਕ ਨਾ ਡੋਲੇ। ਸੱਚ ਦੀ ਗਵਾਹੀ ਭਰਨੀ ਹੈ, ਝੂਠ ਦੀ ਨਹੀਂ। ਤੋ ਸੱਚ ਦੀ ਗਵਾਹੀ ਭਰਦਿਆਂ ਹੋਇਆਂ ਸਿਦਕ ਨੂੰ ਸਾਬਤ ਰੱਖਣ ਦੀ ਅਰਦਾਸ ਕਰਨੀ, ਨਹੀਂ ਤਾਂ ਪੜਿਆਂ ਵਿੱਚ ਪੰਚਾਇਤਾਂ 'ਚ ਜਾ ਕੇ ਜਦੋਂ ਸੱਚ ਦੀ ਗਵਾਹੀ ਦੇਣੀ ਪੈਂਦੀ ਆ ਉਦੋਂ ਬੜੇ ਬੜੇ ਵੱਡੇ ਡੋਲ ਜਾਂਦੇ ਆ, ਉਦੋਂ ਸਿਦਕ ਡੋਲ ਜਾਂਦੇ ਆ। ਤੋ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਜਾਣੀ ਕਿ ਮਹਾਰਾਜ ਜੀ ਦੀਵਾਨ ਦੇ ਵਿੱਚ ਜਾਂ ਕਿਸੇ ਪੰਚਾਇਤ ਵਿੱਚ ਮੇਰੀ ਗਵਾਹੀ ਹੈ, ਮੇਰਾ ਸਿਦਕ ਸਾਬਤ ਰਹੇ।
ਸੱਤਰੀ ਧਿਆਨ ਮੈਂ ਅਗਨ ਸੂਰ ਵਾਪ ਮੇਰਾ ਪੂਰ।
ਸੱਤਰਵੀਂ ਅਰਦਾਸ ਇਹ ਹੈ ਕਿ ਹੇ ਪ੍ਰਭੂ ਜੀ, ਜਦੋਂ ਮੈਂ ਆਪ ਜੀ ਦਾ ਧਿਆਨ ਧਾਰਾਂ, ਮੇਰਾ ਇਹ ਸਰੀਰ ਜਿਵੇਂ ਅੱਗ ਅਤੇ ਸੂਰਜ ਸੰਪੂਰਨ ਹੁੰਦੇ ਹੈ ਤੇਜ ਸਹਿਤ, ਆਪ ਜੀ ਦਾ ਧਿਆਨ ਜਿਸ ਵੇਲੇ ਮੈਂ ਆਪਣੇ ਅੰਦਰ ਧਾਰਨ ਕਰਾਂ, ਆਪ ਜੀ ਦਾ ਤੇਜ ਪੂਰੇ ਧਿਆਨ ਸਹਿਤ ਮੇਰੇ ਸਰੀਰ ਵਿੱਚ ਵਧੇ। ਜਿਹਦਾ ਧਿਆਨ ਧਾਰੀਏ ਉਹਦਾ ਤੇਜ ਹਿਰਦੇ ਵਿੱਚ ਆਵੇ, ਤਾਂ ਹੀ ਧਿਆਨ ਧਾਰੇ ਦਾ ਲਾਭ ਹੈ ਨਾ, ਕਿ ਜਿਹਦਾ ਧਿਆਨ ਧਾਰਨਾ ਉਹਦਾ ਤੇਜ ਹਿਰਦੇ ਵਿੱਚ ਆ ਜਾਏ, ਇਹ ਅਰਦਾਸ ਕਰਨੇ।
ਇਕੱਤਰੀ ਲੜਾਈ ਮੈਂ ਸੁਖ ਸਾਠ ਦਿਨ ਰਾਤ ਆਠ ਦਿਨ ਮੈਂ।
ਕਹਿੰਦੇ ਜਦੋਂ ਜੰਗ ਤੇ ਚੜ੍ਹਨਾ ਉਦੋਂ ਅਰਦਾਸ ਕਰਕੇ ਜਾਣਾ। ਲੜਾਈ ਮੈਂ ਦਾ ਮਤਲਬ ਹੁੰਦਾ ਵੀ ਜਦੋਂ ਜੰਗ ਤੇ ਚੜ੍ਹਨ ਵਾਸਤੇ ਜਾਣਾ ਉਦੋਂ ਅਰਦਾਸ ਕਰਕੇ ਜਾਣਾ, ਮਹਾਰਾਜ ਕਿਰਪਾ ਰੱਖਿਓ, ਸੁਖ ਬਖਸ਼ਿਓ। ਜੰਗ ਦੇ ਮੈਦਾਨ ਵਿੱਚ ਦਿਨ ਰਾਤ ਤੱਠੇ ਪੈਰ ਅਸੀਂ ਲੜਨਾ, ਆਪ ਜੀ ਨੇ ਕਿਰਪਾ ਕਰਕੇ ਸਾਡੇ ਅੰਗ ਸੰਗ ਸਹਾਈ ਹੋਣਾ, ਇਹ 71ਵੀਂ ਅਰਦਾਸ ਹੈ।
72 ਪਾਲ ਕੀ ਪਾਲ ਸਿੱਖ ਸਦਾ ਸੁਖਾਲ।
72ਵੀਂ ਅਰਦਾਸ ਜਦੋਂ ਪਾਲਕੀ 'ਚ ਬੈਠ ਕੇ ਜਾਣਾ। ਪੁਰਾਣੇ ਸਮਿਆਂ ਜਿਹੜੀ ਪਾਲਕੀ ਦੀ ਸਵਾਰੀ ਸੀ ਇਹ ਬੜੀ ਸੁਖਦਾਈ ਸਵਾਰੀ ਮੰਨੀ ਜਾਂਦੀ ਸੀ, ਅਤੇ ਜਿਹੜੇ ਵੱਡੇ ਲੋਕ ਹੁੰਦੇ ਸਨ ਉਹ ਪਾਲਕੀਆਂ 'ਚ ਬਹਿ ਕੇ ਜਾਂਦੇ ਹੁੰਦੇ। ਕਹਿੰਦੇ ਜਦੋਂ ਪਾਲਕੀ 'ਚ ਬੈਠਣਾ, ਘੋੜੇ 'ਤੇ ਚੜ੍ਹਨ ਵੇਲੇ ਵੀ ਸਿੱਖ ਅਰਦਾਸ ਕਰਕੇ ਚੜ੍ਹਦਾ, ਇਸੇ ਤਰ੍ਹਾਂ ਜਦੋਂ ਪਾਲਕੀ 'ਚ ਚੜ੍ਹ ਕੇ ਬੈਠਣਾ ਉਦੋਂ ਵੀ ਅਰਦਾਸ ਕਰਨੀ ਕਿ ਮਹਾਰਾਜ ਆਪ ਜੀ ਕਿਰਪਾ ਕਰੋ, ਆਪਣੇ ਸਿੱਖ ਨੂੰ ਸਦਾ ਸੁੱਖ ਬਖਸ਼ ਰਹੇ ਹੋ, ਆਪ ਜੀ ਦੇ ਕੋਟਾਨ ਕੋਟ ਸ਼ੁਕਰਾਨੇ ਹਨ। ਸ਼ੁਕਰ ਕਰਦਿਆਂ ਹੋਇਆਂ ਪਾਲਕੀ ਦੇ ਵਿੱਚ ਸਵਾਰ ਹੁੰਦਿਆਂ ਅਰਦਾਸ ਕਰਨੀ ਹੈ।
73 ਪਾਪ ਪੇਲ ਤਰਕ ਤੇਲ ਪੀੜਨ ਮੈਂ।
73ਵੀਂ ਅਰਦਾਸ ਆਮ ਕਰਕੇ ਕਹਿ ਦਿੰਦੇ, ਕਹਿੰਦੇ ਜੀ ਫਲਾਣੇ ਦੇ ਗ੍ਰਹਿ ਬੜੇ ਮਾੜੇ ਹੋਏ ਆ। ਕਿਹਨੇ ਦੱਸਿਆ? ਕਹਿੰਦੇ ਜੀ ਜੋਤਸ਼ੀ ਨੇ ਦੱਸਿਆ, ਫਲਾਣੇ ਦੇ ਗ੍ਰਹਿ ਬੜੇ ਮਾੜੇ ਨੇ ਜੀ, ਉਹਨੂੰ ਤੇਲ ਦਾਨ ਕਰਨਾ ਚਾਹੀਦਾ, ਮਾਂ ਦਾਨ ਕਰਨੇ ਚਾਹੀਦੇ ਆ ਜੀ, ਫਲਾਣਾ ਕਰਨਾ ਚਾਹੀਦਾ। ਕਹਿੰਦੇ ਜੇ ਸਿੱਖ ਨੂੰ ਕੋਈ ਇਹ ਗੱਲ ਕਹੇ ਵੀ ਤੇਰੇ ਗ੍ਰਹਿ ਮਾੜੇ ਨੇ ਤੇ ਤੂੰ ਜਾ ਕੇ ਤੇਲ ਦਾ ਦਾਨ ਕਰ ਜਾਂ ਮਾਵਾਂ ਦਾ ਦਾਨ ਕਰ, ਤੇ ਸਿੱਖ ਨੇ ਉਸ ਗੱਲ ਤੇ ਤਰਕ ਕਰਨਾ ਕਿ ਇਹ ਵਿਧੀ ਵਿਧਾਨ ਇਹ ਕਰਮ ਸਾਡਾ ਨਹੀਂ ਹੈ। ਤੇ ਕਹਿੰਦੇ ਸਿੱਖ ਨੇ ਕੀ ਕਰਨਾ? ਜੇ ਸਿੱਖ ਦੇ ਮਨ 'ਚ ਵਹਿਮ ਪੈ ਜਾਵੇ, ਕਿਸੇ ਨੇ ਕਹਿ ਦਿੱਤਾ ਵੀ ਤੇਰੇ ਗ੍ਰਹਿ ਮਾੜੇ ਨੇ ਜਾਂ ਤੇਰੇ 'ਤੇ ਰਾਹੂ ਭਾਰ ਹੈ ਜਾਂ ਫਲਾਣਾ ਜੀ ਜਾਂ ਅਮਕ ਹੈ, ਕਹਿੰਦੇ ਆਪਣੇ ਗੁਰੂ ਅੱਗੇ ਅਰਦਾਸ ਕਰੇ ਕਿ ਸਤਿਗੁਰੂ ਇਹ ਗ੍ਰਹਿ ਵਾਰ ਸਭ ਤੁਹਾਡੇ ਅਧੀਨ ਹਨ, ਜੇ ਕੋਈ ਮਾੜਾ ਵੀ ਹੈ ਕਿਰਪਾ ਕਰਕੇ ਮੇਰੇ ਮਾੜੇ ਭੈੜੇ ਕਰਮ ਕਿਰਪਾ ਕਰਕੇ ਟਾਲ ਕੇ ਦੂਰ ਕਰ ਦਿਓ। ਗੁਰੂ ਅੱਗੇ ਅਰਦਾਸ ਕਰਨੀ ਹੈ ਸਿੱਖ ਨੇ, ਜੋਤਸ਼ੀਆਂ ਦੇ ਪਿੱਛੇ ਨਹੀਂ ਤੁਰੇ ਫਿਰਨਾ, ਬਾਹਮਣਾਂ ਪਿੱਛੇ ਨਹੀਂ ਜਾਣਾ ਸਿੱਖ ਨੇ, ਪਖੰਡੀਆਂ ਬਾਬਿਆਂ ਪਿੱਛੇ ਨਹੀਂ ਜਾਣਾ। ਸਿੱਖ ਨੇ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਸਤਿਗੁਰੂ ਕਿਰਪਾ ਕਰੋ, ਜੇ ਕੋਈ ਮੇਰਾ ਪਾਪ ਕਰਮ ਮੇਰੇ ਅੱਗੇ ਆ ਗਿਆ ਤਾਂ ਆਪ ਦੀ ਤਰਸ ਕਰਕੇ ਮੇਰਾ ਇਹ ਪਾਪ ਕਰਮ ਟਾਲ ਦਿਓ, ਕੱਟ ਦਿਓ। ਤੁਸੀਂ ਕੱਟਣ ਵਾਲੇ ਹੋ ਮਹਾਰਾਜ। ਹਾਂਜੀ।
74 ਬਰਨ ਕਾ ਆਗਮ ਅਤੁਲ ਜਲ ਰਾਗਮ।
74ਵੀਂ ਅਰਦਾਸ ਦੱਸਦੇ ਹੈ ਵੀ ਕਈ ਖਿੱਤੇ ਐਸੇ ਹੁੰਦੇ ਦਰਿਆਵਾਂ ਦੇ ਕਿਨਾਰਿਆਂ 'ਤੇ ਵੀ ਜਦੋਂ ਦਰਿਆਵਾਂ ਦਾ ਪਾਣੀ ਚੜ੍ਹਦਾ ਤੇ ਉਹਦੀ ਜਿਹੜਾ ਸਲਾਬ ਆਉਂਦੀ ਹੈ ਦਰਿਆਵਾਂ ਦੇ ਪਾਣੀ ਨਾਲ, ਉਹਦੇ ਨਾਲ ਉਹ ਖੇਤਾਂ ਵਿੱਚ ਫਸਲ ਬੀਜਦੇ ਆ। ਤੇ ਜੇ ਪਾਣੀ ਦਰਿਆਵਾਂ 'ਚ ਨਾ ਚੜ੍ਹੇ ਤੇ ਉਹਦੀ ਸਲਾਬ ਨਾ ਆਵੇ ਤੇ ਫਿਰ ਖੇਤਾਂ 'ਚ ਫਸਲ ਨਹੀਂ ਹੁੰਦੀ ਸੀ। ਉਦੋਂ ਅਰਦਾਸ ਕਰਨੀ, ਦਰਿਆਵਾਂ ਦੇ ਕੰਢੇ ਜਾ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰਨਾ ਤੇ ਅਰਦਾਸ ਕਰਨੀ ਕਿ ਮਹਾਰਾਜ ਇਹਨਾਂ ਦਰਿਆਵਾਂ ਵਿੱਚ ਜਿਹੜਾ ਜਲ ਚੜ੍ਹੇ ਉਹ ਸਾਡੇ ਖੇਤਾਂ ਲਈ ਸੁਖਦਾਈ ਹੋਵੇ। ਵਰਣ ਕਾ ਆਗਮ, ਵਰਣ ਦਾ ਮਤਲਬ ਜਲ ਦਾ ਆਗਮ ਹੋਵੇ ਔਰ ਸਾਡੇ ਲਈ ਸੁਖਦਾਈ ਹੋਵੇ, ਕਿਉਂਕਿ ਜਦੋਂ ਦਰਿਆਵਾਂ ਦੇ ਨਾਲ ਨਾਲ ਪਾਣੀ ਜਿਹੜਾ ਜ਼ਮੀਨ ਦੇ ਵਿੱਚੋਂ ਸਹਿਜੇ ਸਹਿਜੇ ਸਿੰਚਿਆ ਜਾਂਦਾ, ਨੇੜੇ ਨੇੜੇ ਜਿਹੜੀਆਂ ਜ਼ਮੀਨਾਂ ਹੁੰਦੀਆਂ ਉਹ ਪਾਣੀ ਦੀ ਸਲਾਬ ਦੇ ਨਾਲ ਬੜੀਆਂ ਸੋਹਣੀਆਂ ਫਸਲਾਂ, ਕਈ ਥਾਵਾਂ 'ਤੇ ਸੇਮ ਜ਼ਿਆਦਾ ਹੁੰਦੀ ਫਸਲ ਨਹੀਂ ਹੁੰਦੀ, ਪਰ ਕਈ ਥਾਵਾਂ ਦੇ ਉੱਤੇ ਓਨੀ ਸਹਿੰਦੀ ਸਹਿੰਦੀ ਸੇਮ ਹੁੰਦੀ ਹੈ, ਉਹਦੇ ਨਾਲ ਫਸਲਾਂ ਵਧੀਆ ਹੋਣ ਲੱਗ ਪੈਂਦੀਆਂ। ਤੋ ਇਹ ਅਰਦਾਸ ਕਰਨੀ ਉਸ ਵੇਲੇ ਕਿ ਮਹਾਰਾਜ ਇਹਨਾਂ ਦਰਿਆਵਾਂ ਵਿੱਚ ਜਿਹੜਾ ਪਾਣੀ ਭਰੇ ਉਹ ਸਾਡੀਆਂ ਫਸਲਾਂ ਲਈ ਸੁਖਦਾਈ ਹੋਵੇ।
ਪਛੱਤਰੀ ਸਿਰ ਮੁਕਟ ਕੀ ਲਾਜ ਬਿਰਧ ਤਵ ਸਾਜ।
75ਵੀਂ ਅਰਦਾਸ ਦੱਸਦੇ ਆ ਜਦੋਂ ਸੀਸ ਤੇ ਦਸਤਾਰ ਸਜਾਉਣੀ। ਸਿਰ ਮੁਕਟ, ਸਿੱਖ ਦੇ ਸੀਸ ਦਾ ਮੁਕਟ ਕੀ ਆ? ਸਾਡੀ ਦਸਤਾਰ। ਜਿਵੇਂ ਕਿਸੇ ਬਾਦਸ਼ਾਹ ਦੇ ਸਿਰ ਦੇ ਉੱਤੇ ਉਹਦਾ ਮੁਕਟ ਹੁੰਦਾ ਨਾ, ਸਿੱਖ ਦੇ ਸਿਰ ਦਾ ਮੁਕਟ ਹੈ ਉਹਦੇ ਸੀਸ ਤੇ ਦਸਤਾਰ। ਇਹ ਸਾਡਾ ਮੁਕਟ ਹੈ, ਇਹ ਦਸਤਾਰ ਸਾਡਾ ਮੁਕਟ ਹੈ। ਜਦੋਂ ਉਹ ਮੁਕਟ ਸੀਸ ਤੇ ਸਜਾਵੇ ਉਦੋਂ ਗੁਰੂ ਸਾਹਿਬ ਦੇ ਚਰਨ ਮਨਾਵੇ। ਮਹਾਰਾਜ ਸ਼ੁਕਰਾਨਾ ਕਲਗੀਧਰ ਸਵਾਮੀ, ਆਪ ਜੀ ਨੇ ਸਾਨੂੰ ਗਰੀਬਾਂ ਨੂੰ ਨਿਮਾਣਿਆਂ ਨੂੰ ਇਹ ਦਸਤਾਰਾਂ ਬੰਨਣ ਦਾ, ਦਸਤਾਰਾਂ ਸਜਾਉਣ ਦਾ ਹੱਕ ਬਖਸ਼ਿਆ। ਇਹ ਤਾਂ ਟੋਪੀਆਂ ਪਾਉਂਦੇ ਸੀ ਗੁਲਾਮ, ਜਿਨ੍ਹਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਪਈਆਂ ਹੋਈਆਂ, ਉਹਨਾਂ ਨੂੰ ਹੱਕ ਨਹੀਂ ਸੀ ਸਿਰਾਂ 'ਤੇ ਪੱਗਾਂ ਬੰਨਣ ਦਾ, ਪੱਗ ਨਹੀਂ ਸੀ ਬੰਨ ਸਕਦੇ। ਖਬਰਦਾਰ, ਜੇ ਕਿਸੇ ਨੇ ਪੱਗ ਬੰਨੀ, ਇਹ ਪੱਗ ਕੇਵਲ ਸਰਦਾਰ ਬਣ ਸਕਦੇ ਆ, ਚੌਧਰੀ ਬਣ ਸਕਦੇ ਆ, ਨਵਾਬ ਬਣ ਸਕਦੇ ਆ, ਰਾਜੇ ਬਣ ਸਕਦੇ ਆ, ਬਾਦਸ਼ਾਹ ਬਣ ਸਕਦੇ ਆ, ਆਮ ਲੋਕ ਨਹੀਂ ਬਣ ਸਕਦੇ ਉਹ ਟੋਪੀਆਂ ਪਾਉਣ। ਇਹ ਹੁਕਮ ਸੀ ਕਲਗੀਆਂ ਵਾਲੇ ਪਾਤਸ਼ਾਹ ਨੇ ਅੜੀ ਭੰਨੀ ਆ ਬਾਦਸ਼ਾਹ ਦੀ, ਕਹਿੰਦੇ ਤੂੰ ਛੋਟੀਆਂ ਦਸਤਾਰਾਂ ਬੰਨਣ ਤੂੰ ਰੋਕਦਾ, ਮੈਂ ਆਪਣੇ ਖਾਲਸੇ ਨੂੰ ਵੱਡੇ ਵੱਡੇ ਦੁਬਾਲੇ ਚਲਾਵਾਂਗਾ। ਉਹ ਰੰਗੇ ਦੀ ਅੜੀ ਭੰਨਣ ਵਾਸਤੇ ਸਿੰਘਾਂ ਨੇ ਵੱਡੇ ਵੱਡੇ ਦੁਬਾਲੇ ਸੀਸ ਤੇ ਚਲਾਉਣੇ ਸ਼ੁਰੂ ਕੀਤੇ ਸਨ। ਰੰਗੇ ਦੀ ਅੜੀ ਭੰਨਣੀ ਸੀ, ਕਹਿੰਦਾ ਘੋੜੇ 'ਤੇ ਨਹੀਂ ਚੜ੍ਹਨ ਦੇਣਾ, ਮਹਾਰਾਜ ਜੀ ਨੇ ਘੋੜਿਆਂ 'ਤੇ ਚੜ੍ਹਾਇਆ। ਕਹਿੰਦਾ ਸ਼ਸਤਰ ਨਹੀਂ ਰੱਖਣ ਦੇਣੇ, ਪਾਤਸ਼ਾਹ ਨੇ ਇੱਕ ਨਹੀਂ ਸਵਾ ਸਵਾ ਮਣ ਲੋਹੇ ਦੇ ਸ਼ਸਤਰ ਸਿੰਘਾਂ ਦੇ ਤਨਾਂ 'ਤੇ ਸਜਾਏ। ਅੜੀ ਭੰਨਣੀ ਸੀ ਬਾਦਸ਼ਾਹ ਦੀ। ਤੋ ਜਦੋਂ ਸੀਸ 'ਤੇ ਦਸਤਾਰ ਸਜਾਉਣੀ ਉਦੋਂ ਅਰਦਾਸ ਕਰਨੀ, ਸ਼ੁਕਰਾਨਾ ਕਰਨਾ। ਹੁਣ ਵੀ ਪੁਰਾਤਨ ਨਿਹੰਗ ਸਿੰਘ ਜਦੋਂ ਸੀਸ 'ਤੇ ਦੁਮਾਲਾ ਝੁਲਾਉਂਦੇ, ਦੁਮਾਲੇ ਦੇ ਸਲੋਕ ਪੜ੍ਹਦੇ, ਦੁਮਾਲੇ ਦਾ ਸ਼ਬਦ ਪੜ੍ਹਦੇ, ਮਹਾਰਾਜ ਜੀ ਦੀ ਬਾਣੀ ਦੇ ਸ਼ਬਦ ਪੜ੍ਹਦੇ, ਮੈਂ ਗੁਰਮਿਲ ਉੱਚ ਦੁਮਾਲਾ ਹਾਂ, ਗੁਸਾਈ ਦਾ ਪਹਿਲਵਾਨੜਾ, ਮੇਰਾ ਗੁਰਮਿਲ ਉੱਚ ਦੁਮਾਲੜਾ, ਮਹਾਰਾਜ ਜੀ ਦੇ ਸ਼ੁਕਰਾਨੇ ਦੀ ਅਰਦਾਸ ਕਰਦੇ। ਮਹਾਰਾਜ ਸ਼ੁਕਰ ਆ ਆਪ ਜੀ ਦਾ ਕਿ ਆਪ ਜੀ ਨੇ ਸਾਨੂੰ ਸੋਹਣੀਆਂ ਦਸਤਾਰਾਂ ਬਖਸ਼ੀਆਂ। ਇਹ ਕੋਈ 5-7-10 ਗਜ ਦਾ ਕੱਪੜਾ ਥੋੜ੍ਹੀ ਹੈ, ਇਹ ਕਲਗੀਧਰ ਪਾਤਸ਼ਾਹ ਦਾ ਬਖਸ਼ਿਆ ਹੋਇਆ ਮੁਕਟ ਹੈ ਸਾਡੇ ਸੀਸ 'ਤੇ। ਅਤੇ ਕਈ ਵੀਰ ਟੋਪੀਆਂ ਵਾਂਗੂ ਲਾਹਣ ਲੱਗ ਪੈਂਦੇ ਆ। ਕਈ ਕਈ ਦਿਨ ਉਹ ਬੰਨ ਕੇ ਰੱਖ ਛੱਡਦੇ, ਪਤਾ ਨਹੀਂ ਖਬਰੇ ਉਹਨਾਂ ਨੂੰ ਆਲਕ ਨਹੀਂ ਆਉਂਦੀ, ਕਿੰਨਾ ਦਲਿੱਦਰ ਸਿਰ 'ਤੇ ਚੁੱਕ ਕੇ ਰੱਖ ਛੱਡਦੇ ਆ। ਉਹ ਦਲਿੱਦਰ ਹੀ ਹੁੰਦਾ ਵੀ ਜਿਹੜੀ 10-10 ਦਿਨਾਂ ਦੀ ਪੱਗ ਬੰਨੀ, ਚੁੱਕ ਚੁੱਕ ਕੇ ਫਿਰ ਰੱਖੀ ਜਾਣੀ, ਸ਼ਾਮੀ ਲਾਹ ਕੇ ਰੱਖ ਦੇਣੀ, ਸਵੇਰੇ ਫਿਰ ਧਰ ਲੈਣੀ। ਉਹ ਤਾਂ ਟੋਪੀ ਹੈ, ਪੱਗ ਥੋੜ੍ਹੀ ਹੈ, ਉਹ ਪੱਗ ਨਹੀਂ ਹੈ ਭਾਈ, ਉਹ ਟੋਪੀ ਹੈ। ਅਤੇ ਜਿਹੜਾ ਟੋਪੀ ਪਾਉਂਦਾ ਉਹਦੇ ਲਈ ਮਹਾਰਾਜ ਜੀ ਦਾ ਰਹਿਤਨਾਮਿਆਂ ਦਾ ਬਚਨ ਹੈ, ਹੋਏ ਸਿੱਖ ਸਿਰ ਟੋਪੀ ਧਰੈ, ਸਾਤ ਜਨਮ ਕੁਸ਼ਟੀ ਹੋਏ ਮਰੈ। ਜਿਹੜਾ ਸਿੱਖ ਹੋ ਕੇ ਟੋਪੀ ਧਰੇ ਉਹ 7 ਜਨਮਾਂ 'ਚ ਕੋਹੜੀ ਹੋ ਕੇ ਮਰਦਾ। ਇਹ ਟੋਪੀ ਧਰਨ ਦੀ ਮਰਿਆਦਾ ਉਦੋਂ ਬਣਾਈ ਗਈ, ਆ ਜਦੋਂ ਪਟਿਆਲਾ ਸ਼ਾਹੀ ਪੱਗਾਂ ਬੰਨਣ ਦੀ ਰਵਾਇਤ ਚੱਲੀ। ਪਹਿਲਾਂ ਇਹ ਪਟਿਆਲਾ ਸ਼ਾਹੀ ਪੱਗਾਂ ਨਹੀਂ ਸਨ ਹੁੰਦੀਆਂ, ਪੁਰਾਤਨ ਸਰੂਪ ਦਾ ਜਿਹੜੇ ਉਹ ਦਮਾਲਿਆਂ ਦੇ ਗੋਲ ਦਸਤਾਰੇ ਹੁੰਦੇ, ਉਹ ਟੋਪੀ ਵਾਜੂ ਉਤਰਦੇ ਨਹੀਂ ਸੀ, ਕੱਲਾ ਕੱਲਾ ਲੜ ਖੋਲ ਕੇ ਹੀ ਉਤਾਰਿਆ ਜਾਂਦਾ ਤੇ ਕੱਲਾ ਕੱਲਾ ਲੜ ਕਰਕੇ ਬੰਨਿਆ ਜਾਂਦਾ। ਤੇ ਜਿਵੇਂ ਜਿਵੇਂ ਅੰਗਰੇਜ਼ਾਂ ਦਾ ਸਮਾਂ ਆਇਆ, ਉਹਦੇ ਨਾਲ ਨਾਲ ਜਿਵੇਂ ਜਿਵੇਂ ਰੂਪ ਰੇਖਾਵਾਂ ਬਦਲੀਆਂ, ਉਹਦੇ ਨਾਲ ਹੁਣ ਇਹਨਾਂ ਨੇ ਪੱਗ ਬੰਨਣ ਦਾ ਕਹਿੰਦੇ ਜੀ ਟਾਈਮ ਬੜਾ ਲੱਗਦਾ, ਬਾਦਸ਼ਾਹ ਨੇ ਤਿਆਰ ਹੋਣਾ ਹੋਵੇ ਨਾ ਰਾਜਿਆਂ ਨੇ, ਤੇ ਰਾਜੇ ਬਾਦਸ਼ਾਹ ਦੇ ਤਿਆਰ ਹੋਣ ਵਿੱਚ ਸਮਾਂ ਲੱਗਦਾ ਹੀ ਹੁੰਦਾ। ਬਾਦਸ਼ਾਹ ਕੋਈ ਇੱਦਾਂ ਹੀ ਤਿਆਰ ਹੋ ਜਾਂਦੇ ਆ, ਜੇ 10-15 ਮਿੰਟ ਲੱਗ ਵੀ ਜਾਣ ਦਸਤਾਰ ਬੰਨਣ ਨੂੰ ਤਾਂ ਕੀ ਆ ਭਾਈ, ਜੇ ਰੋਜ਼ ਬੰਨੋਗੇ ਤੇ ਅਭਿਆਸ ਹੋ ਜਾਂਦਾ। ਤੇ ਜਿਹੜੇ ਵੀਰ ਸ਼ਾਮ ਨੂੰ ਟੋਪੀ ਵਾਂਗੂ ਪੱਗ ਲਾਉਂਦੇ ਆ, ਉਹਨਾਂ ਨੂੰ ਬੇਨਤੀ ਹੈ ਕਿ ਭਾਈ ਇਹ ਮਰਿਆਦਾ ਨਹੀਂ ਹੈ, ਇੱਕ ਇੱਕ ਲੜ ਖੋਲ ਕੇ ਦਸਤਾਰ ਖੋਲ ਕੇ ਚੁਣ ਕੇ ਰੱਖੋ, ਸਵੇਰੇ ਫਿਰ ਇੱਕ ਇੱਕ ਲੜ ਚੰਗੀ ਤਰ੍ਹਾਂ ਸਜਾਓ, ਉਹਦੇ ਨਾਲ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ, ਸਤੋ ਗੁਣੀ ਬਿਰਤੀ ਹੁੰਦੀ ਹੈ, ਨਹੀਂ ਤਾਂ ਸਾਰਾ ਦਿਨ ਸਿਰ ਤੇ ਤਮੋ ਗੁਣ ਛਾਇਆ ਰਹਿੰਦਾ। ਤੋ ਗਰੀਬਨ ਵਾਜ ਪਾਤਸ਼ਾਹ ਕਹਿੰਦੇ ਜਦੋਂ ਸੀਸ ਤੇ ਦਸਤਾਰ ਸਜਾਉਣੀ, ਸਿਰ ਮੁਕਟ ਕੀ ਲਾਜ, ਅਰਦਾਸ ਕਰਨੀ ਹੈ ਕਿ ਮਹਾਰਾਜ ਜਿਹੜਾ ਸਿਰ ਤੇ ਆਪ ਜੀ ਨੇ ਮੁਕਟ ਬਖਸ਼ਿਆ, ਇਹਦੀ ਲਾਜ ਰੱਖਿਓ, ਇਹ ਦਸਤਾਰ ਦੀ ਤੁਸੀਂ ਲਾਜ ਰੱਖਿਓ ਮਹਾਰਾਜ, ਦਸਤਾਰ ਸਿਰ ਤੇ ਬੰਨ ਕੇ ਮੈਂ ਇਹੋ ਜਿਹੀ ਥਾਂ ਤੇ ਨਾ ਜਗ੍ਹਾ ਤੇ ਖਲੋਵਾਂ ਜਿੱਥੇ ਕੱਲ ਨੂੰ ਕੋਈ ਇਹ ਨਾ ਆਖੇ ਕਿ ਵੇਖੋ ਜੀ ਸਿਰ ਤੇ ਦਸਤਾਰ ਬੱਧੀ ਤੇ ਖੜਾ ਕਿੱਥੇ ਹੈ। ਖਾਲਸਾ ਜੀ, ਬੜਾ ਭਾਰੀ ਦੁੱਖ ਹੁੰਦਾ ਜਦੋਂ ਸਿਰਾਂ ਉਹ ਜਿਵੇਂ ਆਮ ਕਹਿ ਦਿੰਦੇ ਨਾ ਅੱਜ ਕੱਲ੍ਹ ਪੱਗਾਂ 'ਚ ਸਿਰ ਫਸਾਏ ਆ ਨਾ ਜਿਨ੍ਹਾਂ ਨੇ, ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਇਹ ਪੱਗ ਦਾ ਮੁੱਲ ਕੀ ਹੈ, ਇਹਦੀ ਮਹਿਮਾ ਕੀ ਹੈ, ਉਹ ਬੰਨ ਕੇ ਸਿਰ ਦੇ ਉੱਤੇ ਦੇ ਕਈ ਮਾੜੀਆਂ ਭੈੜੀਆਂ ਥਾਵਾਂ 'ਤੇ ਖਲੋਤੇ ਹੁੰਦੇ ਹੈ ਜਿੱਥੇ ਸਿੱਖ ਦੀ ਹਾਜ਼ਰੀ ਹੋਣੀ ਨਹੀਂ ਚਾਹੀਦੀ, ਸੁਪਨੇ ਵਿੱਚ ਵੀ ਨਹੀਂ ਹੋਣੀ ਚਾਹੀਦੀ, ਇਹ ਤਾਂ ਪ੍ਰਤੱਖ ਰੂਪ 'ਚ ਖਲੋਤੇ ਹੁੰਦੇ ਹੈ। ਇੱਥੋਂ ਤੱਕ ਵੀ ਇੱਕ ਦੋ ਵਾਰੀ ਤਾਂ ਇਹ ਵੀ ਵੇਖਣ 'ਚ ਆਇਆ, ਫਿਰ ਉਹਨਾਂ ਨੂੰ ਚਾਟਾ ਵੀ ਛਕਾਇਆ, ਚਾਟਾ ਵੀ ਛਕਾਉਣਾ ਪੈ ਜਾਂਦਾ ਕਈ ਵਾਰੀ ਵੀ ਪੱਗ ਬੰਨੀ ਹੁੰਦੀ ਸਿਰ 'ਤੇ ਮੂੰਹ ਵਿੱਚ ਬੀੜੀ ਪਾਈ ਹੁੰਦੀ, ਫਿਰ ਉਹਨਾਂ ਨੂੰ ਚਾਟਾ ਹੀ ਛਕਾਉਣਾ ਬਣਦਾ ਨਾ ਕਿ ਤੂੰ ਸਿਰ 'ਤੇ ਦਸਤਾਰ ਬੰਨੀ, ਮਾੜੇ ਭੈੜੇ ਕਰਬ ਕਰਨੇ, ਬਦ ਫੈਲੀਆਂ ਕਰਨੀਆਂ ਕਰੀ ਜਾਓ, ਪਰ ਇਹ ਦਸਤਾਰ ਬੰਨ ਕੇ ਨਹੀਂ, ਇਹ ਕਲਗੀਧਰ ਜੀ ਦਾ ਬਖਸ਼ਿਆ ਮੁਕਟ ਹੈ, ਇਹ ਅਰਦਾਸ ਕਰਨੀ ਕਿ ਮਹਾਰਾਜ ਇਹ ਮੁਕਟ ਆਪ ਜੀ ਨੇ ਸਾਨੂੰ ਬਖਸ਼ਿਆ, ਇਹਦੀ ਲਾਜ ਰੱਖਿਓ।
76 2 ਸਿੱਖ ਸਖਾ ਸੁਤ ਸਿੱਖ ਬੰਮ ਸਿੱਖ ਹਮਾਰਾ ਧਿਆਨ।
ਮਹਾਰਾਜ ਗਰੀਬਨ ਬਾਜ ਪਾਤਸ਼ਾਹ ਜੀ ਕਹਿੰਦੇ ਸਿੱਖ ਜਿਹੜੇ ਨੇ ਉਹ ਮੇਰੇ ਸਖਾ ਹਨ, ਕਲਗੀਧਰ ਜੀ ਕਹਿੰਦੇ ਮੇਰੇ ਸਿੱਖ ਹੀ ਮੇਰੇ ਸਖਾ ਮਿੱਤਰ ਨੇ। ਦੂਜਾ ਬਚਨ ਕੀਤਾ ਸੁਤ ਸਿੱਖ ਮੰਮ, ਕਹਿੰਦੇ ਸਿੱਖ ਮੇਰੇ ਮਿੱਤਰ ਹੀ ਨਹੀਂ, ਮੇਰੇ ਸਿੱਖ ਮੇਰੇ ਪੁੱਤਰ ਹਨ। ਕਲਗੀਆਂ ਵਾਲੇ ਪਾਤਸ਼ਾਹ ਕਿੰਨਾ ਪ੍ਰੇਮ ਬਖਸ਼ਦੇ ਆਪਣੇ ਸਿੱਖਾਂ ਨੂੰ, ਕਹਿੰਦੇ ਸਿੱਖ ਮੇਰੇ ਸਖਾ ਨੇ, ਫਿਰ ਕਹਿੰਦੇ ਹਾਂ ਸਖਾ ਵੀ ਨੇ ਤੇ ਮੇਰੇ ਸਿੱਖ ਮੇਰੇ ਪੁੱਤਰ ਵੀ ਨੇ। ਸਿੱਖ ਹਮਾਰਾ ਧਿਆਨ, ਪਾਤਸ਼ਾਹ ਕਹਿੰਦੇ ਮੇਰੇ ਸਿੱਖ ਮੇਰਾ ਧਿਆਨ ਹਨ, ਯਾਨੀ ਕਿ ਮੇਰੇ ਧਿਆਨ ਵਿੱਚ ਹਰ ਵੇਲੇ ਮੇਰੇ ਸਿੱਖ ਵਸਦੇ। ਜਿਵੇਂ ਸਿੱਖ ਦੇ ਧਿਆਨ 'ਚ ਗੁਰੂ ਵੱਸਦਾ, ਇੱਦਾਂ ਗੁਰੂ ਦੇ ਧਿਆਨ ਵਿੱਚ ਸਦਾ ਸਿੱਖ ਵੱਸਦੇ ਹੈ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਮੇਰੇ ਧਿਆਨ ਵਿੱਚ ਵੱਸਦੇ ਹਨ।
ਸੇਵੈ ਸਿੱਖ ਨਿਜ ਰੂਪ ਕੋ ਸਿੱਖ ਸੁੱਖਾਂ ਕੀ ਖਾਨ।
ਜਿਹੜੇ ਮਾਈ ਭਾਈ ਸਿੱਖਾਂ ਦੀ ਸੇਵਾ ਟਹਿਲ ਕਮਾਉਂਦੇ ਨੇ ਮੇਰਾ ਰੂਪ ਜਾਣ ਕੇ, ਗੁਰੂ ਦਾ ਰੂਪ ਜਾਣ ਕੇ ਜਿਹੜੇ ਸਿੱਖਾਂ ਨੂੰ ਸੇਵਦੇ ਨੇ, ਕਹਿੰਦੇ ਉਹਨਾਂ ਸਿੱਖਾਂ ਦੀ ਸੇਵਾ ਕਰਕੇ ਉਹਨਾਂ ਸ਼ਰਧਾਵਾਨ ਪਿਆਰਿਆਂ ਨੂੰ ਪ੍ਰੇਮੀਆਂ ਨੂੰ ਸੁੱਖਾਂ ਦੀ ਖਾਣ ਪ੍ਰਾਪਤ ਹੁੰਦੀ ਹੈ। ਸਿੱਖ ਸੁੱਖਾਂ ਕੀ ਖਾਣ, ਮਹਾਰਾਜ ਜੀ ਕਹਿੰਦੇ ਮੇਰੇ ਸਿੱਖ ਸੁੱਖਾਂ ਦੀ ਖਾਣ ਨੇ, ਜਿਹੜੇ ਸ਼ਰਧਾ ਨਾਲ ਸਿੱਖਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਸੁੱਖਾਂ ਦੀ ਖਾਣ ਪ੍ਰਾਪਤ ਹੋ ਜਾਂਦੀ ਹੈ।
ਸੁਣੋ ਬਿਸ਼ੰਬਰ ਕੋਡੀਆ ਨਿਤ ਗੁਰੂ ਹਿਤ ਪਾਂਚ।
ਮਹਾਰਾਜ ਜੀ ਕਹਿੰਦੇ ਬਿਸ਼ੰਬਰ ਦਾਸ ਜੀ ਸੁਣੋ, ਪੰਜ ਕੌਡੀਆਂ ਰੋਜ਼ ਗੁਰੂ ਦੇ ਨਿਮਿਤ ਕੱਢ ਕੇ ਰੱਖਣੀਆਂ, ਜਿਹੜਾ ਸਿੱਖ ਰੋਜ਼ ਕਿਰਤ ਬਿਰਤ ਕਰਦਾ ਉਹਦੇ ਵਿੱਚੋਂ ਗੁਰੂ ਨਿਮਿੱਤ ਦਸਵੰਧ ਕੱਢੇ। ਜੇ ਦਸਵੰਧ ਨਾ ਕੱਢ ਸਕੇ ਪੂਰਾ, ਪਾਤਸ਼ਾਹ ਕਹਿੰਦੇ ਘੱਟੋ ਘੱਟ ਪੰਜ ਕੋਡੀਆਂ, ਸਭ ਤੋਂ ਛੋਟੀਆਂ ਸੀ ਕੋਡੀਆਂ, ਕਹਿੰਦੇ ਪੰਜ ਕੋਡੀਆਂ ਉਹ ਗੁਰੂ ਦੇ ਨਿਮਿੱਤ ਜਿਹੜਾ ਉਹ ਗੁਰਸਿੱਖ ਕੱਢ ਕੇ ਨਿਤਾ ਪ੍ਰਤੀ ਰੱਖੇ।
ਧਨ ਹੋਵੇ ਬਖਸ਼ਾ ਸਕਲ ਸੁਖ ਸੰਪਤ ਰਤ ਰਾਂਚ।
ਗੁਰਦੇਵ ਕਹਿੰਦੇ ਜਿਹੜਾ ਸਿੱਖ ਗੁਰੂ ਦੇ ਨਿਮਿੱਤ ਪੰਜ ਕੋਡੀਆਂ ਕੱਢ ਕੇ ਰੋਜ਼ ਰੱਖਦਾ, ਯਾਨੀ ਕਿ ਰੋਜ਼ਾਨਾ ਗੁਰੂ ਦੇ ਨਿਮਿੱਤ ਦਸਵੰਧ ਕੱਢਦਾ, ਉਹਦੇ ਘਰ ਵਿੱਚ ਗੁਰੂ ਦਾ ਬਖਸ਼ਿਆ ਬੇਅੰਤ ਅੰਨ ਤੇ ਧਨ ਵੱਧਦਾ ਚੱਲਿਆ ਜਾਂਦਾ। ਧਨ ਹੋਵੇ ਬਖਸ਼ਾ ਸਕਲ, ਉਹਦੇ ਘਰ ਵਿੱਚ ਖੁੱਲੀਆਂ ਬਖਸ਼ਿਸ਼ਾਂ ਵਰਤਦੀਆਂ ਔਰ ਉਹਦੇ ਘਰ ਵਿੱਚ ਸੁੱਖ ਸੰਪਤੀ ਧਨ ਉਹ ਵੱਧਦਾ ਚੱਲਿਆ ਜਾਂਦਾ ਹੈ।
ਮੇਰੀ ਸਿੱਖਿਆ ਜਾਣ ਕੈ ਨਰ ਨਾਰੀ ਹੈ ਅਚੇਤ।
ਪਾਤਸ਼ਾਹ ਕਹਿੰਦੇ ਮੇਰੀ ਸਿੱਖਿਆ ਆਪਣੇ ਹਿਰਦੇ ਚ ਜਾਣ ਕੇ, ਚਾਹੇ ਕੋਈ ਨਰ ਹੈ ਚਾਹੇ ਕੋਈ ਨਾਰੀ ਹੈ, ਇਹ ਸਿੱਖਿਆ ਆਪਣੇ ਹਿਰਦੇ ਚ ਧਾਰਨ ਕਰਨੀ ਹੈ।
ਬਾਣੀ ਗੁਰ ਸੁਰ ਕੀ ਰਹਿਤ ਰਹਿਣੀ ਰਹੋ ਸੁਚੇਤ।
ਪਾਤਸ਼ਾਹ ਕਹਿੰਦੇ ਕੀ ਸਿੱਖਿਆ ਹੈ ਮੇਰੀ? ਕਲਗੀਧਰ ਜੀ ਕਹਿੰਦੇ ਨਰ ਵੀ ਸੁਣਨ ਤੇ ਨਾਰੀਆਂ ਵੀ ਸੁਣਨ, ਯਾਨੀ ਕਿ ਸਿੱਖ ਸਿੱਖਣੀਆਂ ਸਾਰੇ ਮੇਰੀ ਇਹ ਸਿੱਖਿਆ ਸੁਣਨ। ਕੀ ਸਿੱਖਿਆ? ਰਹਿਣੀ ਰਹੇ, ਪਹਿਲਾਂ ਗੁਰੂ ਸਾਹਿਬ ਜੀ ਦੀ ਜਿਹੜੀ ਦੱਸੀ ਰਹਿਣੀ ਉਹਦੇ 'ਚ ਰਹਿਣਾ, ਦੂਸਰਾ ਗੁਰੂ ਕੀ ਬਾਣੀ ਪੜ੍ਹਨੀ, ਚਾਹੇ ਕੋਈ ਮਾਈ ਹੈ ਚਾਹੇ ਕੋਈ ਭਾਈ ਹੈ, ਗੁਰੂ ਸਾਹਿਬ ਜੀ ਦੀ ਦੱਸੀ ਰਹਿਣੀ 'ਚ ਰਹਿਣਾ ਅਤੇ ਗੁਰਬਾਣੀ ਪੜ੍ਹਨੀ, ਦੋਨਾਂ ਨੇ ਰਹਿਣੀ ਬਹਿਣੀ 'ਚ ਰਹਿਣਾ। ਜੇ ਗਾਤਰੇ ਸ਼੍ਰੀ ਸਾਹਿਬ ਪਾਈ ਹੈ ਤਾਂ ਸ਼੍ਰੀ ਸਾਹਿਬ ਦੇ ਨਾਲ ਨਾਲ ਜਿਹੜੀਆਂ ਰਹਿਣੀਆਂ ਬਹਿਣੀਆਂ ਨੇ ਉਹਦੀ ਪਾਲਣਾ ਕਰਨੀ। ਮੈਂ ਬਹੁਤੇ ਭਾਈਆਂ ਨੂੰ ਵੀ ਵੇਖਿਆ ਕਿ ਸ਼੍ਰੀ ਸਾਹਿਬ ਵੀ ਪਾਈ ਹੁੰਦੀ, ਨੰਗੇ ਸਿਰ ਪ੍ਰਸ਼ਾਦਾ ਵੀ ਛਕੀ ਜਾਂਦੇ, ਰਾਤ ਨੂੰ ਸਿਰੋਂ ਪੱਗ ਲਾ ਕੇ ਨੰਗੇ ਸਿਰ ਪਏ ਹੁੰਦੇ, ਮਰਿਆਦਾ ਥੋੜ੍ਹੀ ਹੈ, ਸੀਸ 'ਤੇ ਦਸਤਾਰ ਰਵੇ ਹਰ ਵੇਲੇ, ਰਾਤ ਨੂੰ ਸੌਣਾ ਛੋਟੀ ਕੇਸ ਕੀ ਸੀਸ 'ਤੇ ਬੰਨ ਲਵੇ। ਕਈ ਮਾਈਆਂ ਨੂੰ ਵੇਖੀਦਾ ਹੈ ਗਾਤਰੇ ਸ਼੍ਰੀ ਸਾਹਿਬ ਵੀ ਪਾਇਆ ਹੁੰਦਾ, ਪਤਾ ਹੀ ਨਹੀਂ ਕਿ ਸਿਰ 'ਤੇ ਚੁੰਨੀ ਕਿੱਥੇ ਹੈ, ਮਰਿਆਦਾ ਨਹੀਂ ਹੈ। ਜੇ ਸਿਰ 'ਤੇ ਚੁੰਨੀ ਨਹੀਂ ਹੈ ਫਿਰ ਚਿਹਰੇ ਦੇ ਉੱਤੇ ਵੀ ਕੋਈ ਸਿੱਖੀ ਦੇ ਭਾਵ ਨਜ਼ਰ ਨਹੀਂ ਆਉਂਦੇ, ਭੌਹਾਂ ਵੱਡੀਆਂ ਕੱਟੀਆਂ ਹੁੰਦੀਆਂ ਕਈਆਂ ਨੇ, ਨਾਲੇ ਸ਼੍ਰੀ ਸਾਹਿਬ ਵੀ ਪਾਈ ਹੁੰਦੀ। ਵੱਡੇ ਦੇਣਦਾਰ ਨੇ, ਵੱਡੇ ਗੁਨਾਹਗਾਰ ਨੇ ਇਹੋ ਜਿਹੇ ਲੋਕ। ਰਹਿਣੀ 'ਚ ਰਹਿਣਾ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚਿਹਰਾ, ਰਹਿਣੀ ਵਿੱਚ ਰਹਿਣਾ। ਦੂਜਾ ਗੁਰਬਾਣੀ ਪੜ੍ਹਨੀ, ਪਹਿਲਾਂ ਮਰਿਆਦਾ 'ਚ ਰਹਿਣਾ ਫਿਰ ਗੁਰਬਾਣੀ ਪੜ੍ਹਨੀ। ਹਾਂਜੀ,
ਜਾਮ ਨਹਾਈਏ ਨਾਮ ਧਿਆਈਏ।
ਪਾਤਸ਼ਾਹ ਕਹਿੰਦੇ ਪਹਿਰ ਰਾਤ ਰਹਿੰਦਿਆਂ ਉੱਠ ਕੇ ਇਸ਼ਨਾਨ ਕਰਨਾ, ਚਾਹੇ ਸਿੱਖ ਹੈ ਚਾਹੇ ਸਿੱਖਣੀ ਹੈ। ਜਾਮ ਨਹਾਈਏ, ਜਾਮ ਦਾ ਮਤਲਬ ਪਹਿਰ ਰਾਤ ਰਹਿੰਦਿਆਂ, ਜਿਵੇਂ ਅੱਜ ਕੱਲ੍ਹ 6:30 ਥੋੜ੍ਹੀ ਥੋੜ੍ਹੀ ਲੋ ਲੱਗਦੀ ਹੈ ਜਾਂ 7 ਦਿਨ ਚੜ੍ਹਦਾ, ਉਹਦੇ ਤੋਂ 3 ਘੰਟੇ ਪਿੱਛੇ ਚਲੇ ਜੇ। 7 ਜੇ ਲੋ ਲੱਗਦੀ ਹੈ ਤਾਂ 4, ਜੇ 6 ਲੋ ਲੱਗਦੀ ਹੈ ਤਾਂ 3, ਇੱਕ ਪਹਿਰ 3 ਘੰਟਿਆਂ ਦਾ ਹੁੰਦਾ। ਤੋ ਇੱਕ ਪਹਿਰ ਰਿਹਾ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਉੱਠ ਕੇ ਨਹਾਈਏ ਇਸ਼ਨਾਨ ਕਰਨਾ, ਜਾਮ ਨਹਾਈਏ ਫਿਰ ਨਾਮ ਧਿਆਈਏ, ਇਸ਼ਨਾਨ ਕਰਕੇ ਸੌਂ ਥੋੜ੍ਹੀ ਜਾਣਾ, ਇਸ਼ਨਾਨ ਕਰਕੇ ਫਿਰ ਨਾਮ ਧਿਆਉਣਾ, ਨਾਮ ਜਪਣਾ, ਨਾਮ ਅਰਾਧਨਾ ਹੈ।
ਘਰ ਕੀ ਜੈਕਾਰ,
ਫਿਰ ਦਿਨ ਚੜ੍ਹੇ ਤੇ ਆਪਣੇ ਘਰ ਦੇ ਕੰਮ ਧੰਦੇ ਕਰੋ ਜਿਹੜੇ ਕਰਨ ਵਾਲੇ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਨਾਮ ਜਪਣਾ, ਗੁਰਬਾਣੀ ਪੜ੍ਹਨੀ, ਦਿਨ ਚੜ੍ਹਦੇ ਆਪਣੇ ਕੰਮ ਧੰਦੇ ਕਰੋ। ਇਹ ਉੱਧਰ ਦਿਨ ਚੜ੍ਹੇ ਤੇ ਉੱਧਰ ਇਸ਼ਨਾਨ ਕਰਕੇ ਪੋਥੀ ਫੜ ਕੇ ਬਹਿ ਜੇ, ਜੀ ਮੈਂ ਵੀ ਪਾਠ ਕਰ ਲਾਂ, ਉੱਧਰ ਬੱਚੇ ਰੋਈ ਜਾਣ, ਪਰਿਵਾਰ ਵਾਲੇ ਵੇਖੀ ਜਾਣ ਵੀ ਰੋਟੀ ਪੱਕਣੀ ਆ ਕਦੋਂ। ਹਰ ਇੱਕ ਚੀਜ਼ ਦਾ ਸਮਾਂ ਹੁੰਦਾ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਸਾਧਨਾ ਕਰਕੇ ਦਿਨ ਸਮੇਂ ਜਿਹੜੇ ਕੋਈ ਆਪਣੇ ਕੰਮ ਧੰਦੇ ਆ ਉਹ ਕਰੋ। ਹਾਂਜੀ,
ਥੋੜਾ ਬੋਲ ਸਾਚਾ ਰੋਲ।
ਹਾਂ, ਉਦਾਂ ਹੀ ਨਹੀਂ ਆਲ ਬਾਲ ਬੋਲੀ ਜਾਣਾ। ਕਲਗੀਧਰ ਜੀ ਕਹਿੰਦੇ ਥੋੜੇ ਬੋਲ ਬੋਲੋ, ਜਿਹੜੇ ਬੋਲ ਬੋਲਣੇ ਨੇ ਉਹ ਵੀ ਸੱਚੇ ਬੋਲੋ, ਇਹ ਕੱਚ ਪਿੱਚ ਨਹੀਂ ਬੋਲਣਾ। बोलन दा भी साडे मन ते बड़ा असर हुंदा। जेहो जे बोल जेहो जिया गल्ला असी करदे आ साडी सुरत उदा दा असर कबूलदी है। ये गल साइंस भी कहिंदी आ। हुण आ जिहड़े हिपनोसिस करदे आ वो दसदे आ भी जो असी बाहरों कमांड दिंदे आ साडा मन उदा दा हुंदा चलिया जांदा जो असी बोलदे। इस करके पातशाह कहते घट बोलो पर जिन्ना बोलो सच्चे बोल बोलो। महात्मा बुद्ध ने आनंद नूं कहा सी आनंद बोलो घट बोलो, बोलन तो पहला ये सोच के बोलो कि तुहाडा बोलिया होया हर एक बोल महावाक होना चाहिदा। ए नहीं भी जो मूह विच आवे बोली जाओ आल बाल, उन्ना क बोलो बोल के अपनी एनर्जी वेस्ट क्यों करनी। उहदे नाल भी तां साडी शक्ति दा पतन हुंदा ना, वेखण नाल सुणन नाल बोलण नाल साडा बहुत कुछ जांदा। इस करके जिन्ना क वेखणा लोड़ उन्ना क वेखो, जिन्ना क सुणन दी लोड़ आ उन्ना क सुणो, जिन्ना क बोलण दी लोड़ आ उन्ना क बोलो, तो जिन्ना क खाण दी लोड़ आ उन्ना क खाओ, जिन्ने क सौण दी लोड़ आ उन्ना क सो। जिन्नी चीज तुसी कोई भी वध करदे हो वो तुहाडे तन लई नुकसानदायक हुंदी आ, मन लई भी नुकसानदायक हुंदी। तो पातशाह कहिंदे घट बोलना और ये सोच के बोलना भी साची बोलना। हां जी,
एक मन संकट हार,
कहिंदे मन नूं एकागर रखना और अपने संकटां नूं दूर करना है।
मन का मारन सुगम है तन को बांधो आद।
आखो सतनाम
श्री वाहिगुरु।
आपां कहिंदे आ महाराज जी साडा मन नहीं बस आउंदा, महाराज जी कहिंदे मन दा मारना दा सौखा है। कहिंदे महाराज मन दा मारना सौखा है, वो किवें? कहिंदे मन दा मारना तां सौखा हुंदा जे पहला तन नूं बन लो। आखो सतनाम
श्री वाहिगुरु।
पहला तन नूं व्यवहार विच रखना, शरीर ते कंट्रोल करना। जदों शरीर ते कंट्रोल कर लोगे ते मन भी कंट्रोल च आ जाएगा। तन नूं तां मर्यादा च रखिया नहीं, ना सानू साडी वेखण दी मर्यादा, ना बोलण दी, ना खाण दी, ना सौण दी। ये मर्यादा भी तां रखनी पैणी है ना, थोड़ा खाणा थोड़ा सौणा, सतोगुणी वस्त्र पहनने, सात्विक बिरती का भोजन खाना। जदों तन की मर्यादा रख लांगे मन भी मर्यादा विच आ जाएगा। हुण ना तन की मर्यादा रही है तो मन की मर्यादा तो बड़ी परे दी दूर की गल है। इस करके गरीब नवाज साहब सच्चे पातशाह जी कहते पहला अपने इस तन नूं बन्नो, इहनू मर्यादा च रखो, इहनू संजम च रखो। सानू महाराज जी ने शरीर की मर्यादा भी दसी है ना, शरीर की मर्यादा किवें रखनी है, अमृत वेले उठना, तन की मर्यादा कपड़े किस तरह के पहनने है, खाना किस तरह का है, बोलना किस तरह का है, यह तन की मर्यादा। जदों तन मर्यादा विच आ जाएगा फिर पातशाह कहिंदे मन दा मारना भी सौखा है।
सुध बिहारी कार गुर दोख छोड़िए बाद।
महाराज जी कहिंदे व्यवहार शुद्ध रखना, सुध बिहारी दा मतलब व्यवहार शुद्ध रखना, आचरण शुद्ध रखना। ते गुरु साहब जी दी जिहड़ी दसी हुई कार है वह करनी, कार गुर जिहड़ा काम गुरु ने करन नूं कहा वह करना है। ते फिर दोख छोड़िए बाद जेड़े दोष ने व्यर्थ वो अपने हिरदे चो छड़ने ने त्यागने हान।
माल लाल अरसाल मैं खाल चाल वाचाल।
पातशाह कहिंदे तुहाडे कोल माल धन होवे, लाल हीरे मोतियां मोती होण, चंगा घर बार होवे, ते भावे पैर दे विच टुट्टी जुत्ती होवे, यानी कि हर अवस्था विच अमीरी होवे, घर च माल धन संपदा विभूति लाल हीरे शब्द पन्ने, ते भावे हालत यह होवे कि पैर दे विच टुट्टी जुत्ती पाई होवे, दोनों हालातों विच गुरदेव दे बचन ने धन गुरु रामदास सोढ़ी सुल्तान पातशाह दे गरीब नवाज साहब कहिंदे ਜੇ ਭੁੱਖ ਦੇਹੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਏ। ਜੇ ਭੁੱਖ ਦੇਵੇ ਤੇ ਉਹਦੇ ਚ ਵੀ ਰਾਜ ਹੀ, ਜੇ ਦੁੱਖ ਦੇਵੇ ਤੇ ਉਸ ਦੁੱਖ ਨੂੰ ਵੀ ਸੁੱਖ ਕਰਕੇ ਮਨਾਵਾਂ। ਜੇ ਰਾਜ ਦੇਵੇ ਤਾਂ ਵੀ ਤੇਰੀ ਉਪਮਾ, ਜੇ ਭੀਖ ਮੰਗਾਵੇ ਤੇ ਤਾਂ ਵੀ ਮੇਰਾ ਕੀ ਘਟ ਜਾਣਾ। ਯਾਨੀ ਕਿ ਦੋਨਾਂ ਹਾਲਾਤਾਂ ਵਿੱਚ ਗੁਰਸਿੱਖ ਨੇ ਇੱਕੋ ਜਿਹੀ ਅਵਸਥਾ ਰੱਖਣੀ, ਆਪਣੇ ਗੁਰੂ ਨੂੰ ਚੇਤੇ ਰੱਖਣਾ। ਰਾਜ ਸੰਪਦਾ ਵਿਭੂਤੀ ਹੋਵੇ ਉਹਦੇ ਵਿੱਚ ਵੀ, ਤੇ ਜੇ ਹਾਲਾਤ ਇਹ ਹੋ ਜਾਣ ਕਿ ਤਨ ਤੇ ਕੱਪੜਾ ਨਹੀਂ ਸੀ 100 ਸਾਲ ਖਾਲਸੇ ਨੂੰ ਮਿਲਿਆ, ਤਲਵਾਰਾਂ ਤੇ ਮਿਆਨ ਨਹੀਂ ਸੀ, ਗਾਤਰੇ ਨਹੀਂ ਸੀ, ਤੇੜ ਇੱਕ ਕਛਹਿਰਾ, ਸੀਸ ਤੇ ਦਸਤਾਰ, ਉਸ ਅਵਸਥਾ ਵਿੱਚ ਵੀ ਉਹਨਾਂ ਗੁਰੂ ਕੇ ਲਾਲਾਂ ਨੇ ਆਪਣੀ ਰਸਨਾ ਤੋਂ ਬਾਜਾਂ ਵਾਲੇ ਸਾਹਿਬ ਨੂੰ ਕਦੇ ਉਲਾਂਭਾ ਨਹੀਂ ਦਿੱਤਾ।
ਸਤਿ ਸ੍ਰੀ ਅਕਾਲ।
ਉਸ ਅਵਸਥਾ ਵਿੱਚ ਵੀ ਆਪਣੇ ਗੁਰੂ ਦਾ ਸਿਦਕ ਨਿਭਾਇਆ। ਹਾਂਜੀ,
ਸਿਦਕ ਗੁਰੂ ਕਾ ਐਨ ਢਿੱਗ, ਇਹੀ ਸਿੱਖ ਕਾ ਸਵਾਲ।
ਮਹਾਰਾਜ ਜੀ ਕਹਿੰਦੇ ਸਿੱਖ ਦਾ ਸਵਾਲ ਹੀ ਇਹ ਹੋਣਾ ਚਾਹੀਦਾ, ਮੰਗ ਹੀ ਇਹ ਹੋਣੀ ਚਾਹੀਦੀ ਆ। ਸਵਾਲ ਦਾ ਮਤਲਬ ਮੰਗ, ਸਿੱਖ ਦੀ ਮੰਗ ਹੀ ਇਹ ਹੋਣੀ ਚਾਹੀਦੀ ਆ, ਦੁੱਖ ਵਿੱਚ ਸੁੱਖ ਵਿੱਚ ਰਾਜ ਵਿੱਚ, ਤੇ ਚਾਹੇ ਭੁੱਖ ਹੋਵੇ, ਦੋਨਾਂ ਅਵਸਥਾਵਾਂ ਵਿੱਚ ਗੁਰੂ ਦਾ ਸਿਦਕ ਨਿਭਾਵੇ ਕਿ ਹੇ ਸਾਹਿਬ ਜੀ ਮੇਰਾ ਸਿਦਕ ਨਿਭ ਜਾਵੇ, ਇਹ ਗੁਰੂ ਦੇ ਚਰਨਾਂ ਚ ਮੰਗ ਹੋਵੇ।
ਐਂਡਾ ਕੈਂਡਾ ਬੈਨੜਾ, ਕੰਨਿਆ ਬੁਰਾ ਮਨਾਏ।
ਜੇ ਕੋਈ ਐਂਡਾ ਕੈਂਡਾ, ਐਂਡਾ ਕੈਂਡਾ ਦਾ ਮਤਲਬ ਹੁੰਦਾ ਜਿਹੜਾ ਕੋਈ ਆਕੜਿਆ ਹੋਇਆ, ਹੰਕਾਰਿਆ, ਮਨਮੁਖ, ਜਿਹੜਾ ਧੀ ਭੈਣ ਦਾ ਬੁਰਾ ਚਿਤਵਦਾ, ਕੰਨਿਆਂ ਨੂੰ ਮਾਰਨ ਵਾਲਾ, ਧੀਆਂ ਨੂੰ ਕੁੱਖਾਂ ਚ ਮਾਰਨ ਵਾਲੇ, ਉਹ ਜਿਹੜੇ ਧੀਆਂ ਦਾ ਮਾੜਾ ਸੋਚਣ ਵਾਲੇ, ਧੀਆਂ ਨੂੰ ਮਾਰਨ ਵਾਲੀ ਬਿਰਤੀ ਰੱਖਣ ਵਾਲੇ ਮਨਮੁਖ ਹਨ।
ਬੇਮੁਖ ਇਨ ਸਭ ਤੇ ਬਚੋ, ਫੂਲ ਸੰਪਦਾ ਆਏ।
ਕਹਿੰਦੇ ਜਿਹੜੇ ਇਹੋ ਜਿਹੇ ਬੇਮੁਖ ਨੇ ਉਹਨਾਂ ਤੋਂ ਬਚ ਕੇ ਰਹਿਣਾ, ਉਹਨਾਂ ਤੋਂ ਦੂਰ ਰਹਿਣਾ, ਜਿਹੜੇ ਕੰਨਿਆਂ ਮਾਰਨ ਵਾਲੇ, ਧੀ ਭੈਣ ਦਾ ਮਾੜਾ ਸੋਚਣ ਵਾਲੇ ਤੇ ਧੀ ਭੈਣ ਦਾ ਮਾੜਾ ਕਰਨ ਵਾਲੇ ਹੈ। ਪਾਤਸ਼ਾਹ ਕਹਿੰਦੇ ਕਦੇ ਉਹਨਾਂ ਦਾ ਸੰਗ ਨਹੀਂ ਕਰਨਾ, ਉਹਨਾਂ ਤੋਂ ਦੂਰ ਰਹਿਣਾ। ਜੇ ਉਹਨਾਂ ਤੋਂ ਦੂਰ ਰਹੋਗੇ ਤੇ ਤੁਹਾਡੇ ਘਰ ਵਿੱਚ ਸੰਪਦਾ ਵਿਭੂਤੀ ਵੱਧਦੀ ਫੁੱਲਦੀ ਰਹੇਗੀ। ਹਾਂਜੀ,
ਨਾਰੀ ਕੀ ਮਾਨੈ ਨਹੀਂ, ਬਾਲ ਨ ਕਰਨਾ ਮੀਤ।
ਪਾਤਸ਼ਾਹ ਕਹਿੰਦੇ ਜਿਹੜੀਆਂ ਕੁਲੱਖਣੀਆਂ ਨਾਰਾਂ ਹਨ, ਕੁਲੱਖਣੀਆਂ, ਕੁਲੱਖਣੀ ਨਾਰ ਦਾ ਕਹਿਣਾ ਨਹੀਂ ਮੰਨਣਾ, ਜਿਹੜੀ ਕਿ ਛੱਡ ਦੇ ਮਾਂ ਪਿਓ ਨੂੰ, ਜਾਂ ਮੈਨੂੰ ਰੱਖ ਜਾਂ ਇਹਨਾਂ ਨੂੰ ਰੱਖ, ਇਹੋ ਜਿਹੀ ਕੁਲੱਖਣੀ ਨਾਰ ਜਿਹੜੀ ਮਾਂ ਬਾਪ ਤੋਂ ਤੋੜ ਦੇਵੇ, ਜਿਹੜੇ ਘਰ ਨੂੰ ਨਰਕ ਬਣਾ ਕੇ ਰੱਖ ਦੇਵੇ, ਐਸੀ ਕੁਲੱਖਣੀ ਨਾਰ ਦਾ ਕਹਿਣਾ ਨਹੀਂ ਮੰਨਣਾ, ਉਹਦੇ ਆਖੇ ਨਹੀਂ ਲੱਗਣਾ। ਉਹਨਾਂ ਬਾਬਤ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਬਚਨ ਕਹੇ ਨੇ, ਜੋਰਾਂ ਦਾ ਪੁਰਖ ਕਮਾਵਦੇ ਸੇ ਅਪਵਿੱਤ ਅਮੇਦ ਖਲਾ। ਉਹਨਾਂ ਨੂੰ ਮੂਰਖ ਲਿਖਿਆ ਪਾਤਸ਼ਾਹ ਨੇ ਗੁਰਬਾਣੀ 'ਚ। ਬਾਲ ਨਾ ਕਰਨਾ ਮੀਤ, ਬੱਚਿਆਂ ਨੂੰ ਮਿੱਤਰ ਨਹੀਂ ਸਮਝਣਾ। ਵੀ ਕਈਆਂ ਨੂੰ ਹੁੰਦਾ ਨਾ ਵੀ ਇਹ ਬੱਚੇ ਵੱਡੇ ਹੋਣਗੇ ਜੀ, ਵੱਡੇ ਹੋ ਕੇ ਮੇਰੇ ਸਹਾਰਾ ਬਣਨਗੇ, ਕਹਿੰਦੇ ਭਰੋਸਾ ਨਹੀਂ ਰੱਖਣਾ। ਇਹ ਭਰੋਸਾ ਰੱਖਣਾ ਵੀ ਮੇਰਾ ਗੁਰੂ ਹੀ ਮੇਰਾ ਮਿੱਤਰ ਹੈ, ਸਾਡੀ ਜ਼ਿੰਮੇਵਾਰੀ ਉਹਨਾਂ ਬੱਚਿਆਂ ਨੂੰ ਪਾਲਣਾ, ਪਰਵਰਿਸ਼ ਕਰਨੀ, ਉਹਨਾਂ ਨੂੰ ਯੋਗ ਵਿੱਦਿਆ ਪੜ੍ਹਾਉਣੀ, ਚੰਗੇ ਪਾਸੇ ਲਾਉਣਾ, ਇਹ ਜ਼ਿੰਮੇਵਾਰੀ ਹੈ, ਇਹ ਨਿਭਾਉਣੀ ਹੈ। ਪਰ ਉਹਨਾਂ ਨੂੰ ਇਹ ਸਮਝ ਕੇ ਵੀ ਉਹਨਾਂ 'ਤੇ ਇੰਨਾ ਹੀ ਭਰੋਸਾ ਨਿਰਭਰ ਕਰਕੇ ਵੀ ਹੁਣ ਜਿਵੇਂ ਅਸੀਂ ਕਹੀਏ ਉਹਦੇ ਮੁਤਾਬਕ ਹੀ ਬਿਠਾਈਏ ਤਾਂ ਬੈਠਣ, ਉੱਠਣ, ਉਠਾਈਏ ਤਾਂ ਉੱਠਣ। ਯਾਨੀ ਕਿ ਆਸ ਤੋਂ ਵੱਧ ਬੰਦਾ ਜਦੋਂ ਉਹਨਾਂ 'ਤੇ ਭਰੋਸਾ ਰੱਖ ਲੈਂਦਾ ਫਿਰ ਬੰਦਾ ਦੁਖੀ ਹੁੰਦਾ। ਹਾਂਜੀ,
ਡੋਲੇ ਨਹਿ ਮਨ ਜੁਦ ਮਹਿ, ਨਿਰਦੁਖ ਕਰਨੀ ਰੀਤ।
ਮਹਾਰਾਜ ਜੀ ਕਹਿੰਦੇ ਜੇ ਜੰਗ ਯੁੱਧ ਦਾ ਸਮਾਂ ਬਣ ਜੇ ਫਿਰ ਮਨ ਡਾਵਾਂ ਡੋਲ ਨਾ ਕਰੇ, ਯੁੱਧ ਦੀ ਪਰਿਸਥਿਤੀ ਬਣ ਜੇ, ਜੰਗ ਦੀ ਪਰਿਸਥਿਤੀ ਬਣ ਜੇ, ਫਿਰ ਉੱਥੇ ਡੋਲਣ ਦਾ ਮਤਲਬ ਨਹੀਂ ਹੈ, ਫਿਰ ਉੱਥੇ ਲੜੇ, ਸੂਰ ਵੀਰਤਾ ਨਾਲ ਲੜੇ, ਔਰ ਨਿਰਦੁਖ ਹੋ ਕੇ ਕਰਨੀ ਕਰੇ।
सिख किया तब हर गोपाल चरण पाहली दे।
क्यों हर गोपाल जेड़ा एदा लड़का सी अगों गरीब नवाज पातशाह जी ने उन्होंने अपने चरणा की पौल दे के सिख बनाया।
सतगुर पूरन वाक सुन सिख कहेगा श्रेय।
बसंबर दास दे पुत्र हर गोपाल नू जदों महाराज जी ने चरणा की पौल दे के सिख बनाया ता उस वेले सारे सिखां ने आख्या जी हुण इहदी भी श्रेय हो जाएगी, इहदी भी कल्याण हो जाएगी। होर कथा सतगुरु कलगीधर जी दे पावन इतिहास दी आप जी अगलिया प्रकरणा च सरवण करोगे।